ਗੁਰੂਸਰ ਮਹਾਰਾਜ ਦਾ ਜੰਗ ਚੱਲ ਰਿਹਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸੂਰਮੇ ਬਹਾਦਰ ਯੋਧੇ ਜਾਨਾਂ ਹੂਲ ਕੇ ਲੜ ਰਹੇ ਨੇ। ਦੁਸ਼ਮਣ ਦਲ ਦੀ 35,000 ਫੌਜ ਆਈ ਹੈ, ਜਿਹਦੇ ਵਿੱਚੋਂ ਤਕਰੀਬਨ 25,000 ਦੇ ਨੇੜੇ ਫੌਜਾਂ ਸਤਿਗੁਰਾਂ ਦੇ ਯੋਧਿਆਂ ਨੇ ਰਾਤੋ ਰਾਤ ਹੀ ਮਾਰ ਕੇ ਨਿਬੇੜ ਦਿੱਤੀ। ਇੰਨੇ ਨੂੰ ਲੜਦਿਆਂ ਲੜਦਿਆਂ ਦਿਨ ਚੜ ਗਿਆ, ਲੋ ਲੱਗ ਗਈ। ਗੋਲਖਾਂ ਲੱਲਾ ਬੇਗ, ਇਹਦਾ ਭਾਈ ਕੰਬਰ ਬੇਗ, ਸ਼ਮਸ਼ ਬੇਗ, ਇਹ ਹੁਣ ਇਕੱਠੇ ਹੋਏ ਨੇ। ਜਦੋਂ ਦਿਨ ਚੜਿਆ, ਲੋ ਲੱਗੀ ਹੈ, ਆਪਸ ਵਿੱਚ ਸਲਾਹਾਂ ਕਰ ਰਹੇ ਨੇ। ਦਿਨ ਚੜੇ ਦੇ ਯੁੱਧ ਦੀਆਂ ਵਿਉਂਤਬੰਦੀਆਂ ਕਰ ਰਹੇ ਕਿ ਹੁਣ ਦਿਨੇ ਕਿਵੇਂ ਲੜਨਾ, ਮਨ ਵਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਰਤ ਪਰਸ ਪਰ ਤੁਰਕ ਗਨ, ਭਈ ਪੋਰ ਤਬ ਆਏ।
ਤੁਰਕਾਂ ਦੇ ਗਣਾਂ ਦੇ ਗਣ ਜੰਗ ਦੇ ਮੈਦਾਨ ਵਿਚ ਮਰ ਗਏ ਨੇ, ਯਾਨੀ ਕਿ 25,000 ਫੌਜ ਥੋੜੀ ਨਹੀਂ ਹੁੰਦੀ। 25,000 ਫੌਜ ਤੁਰਕਾਂ ਦੀ ਰਣ ਭੂਮੀ ਚ ਖੱਪ ਗਈ ਆ, ਗਲ ਗਈ ਹੈ। ਇਹੋ ਜਿਹਾ ਜੰਗ ਹੋਇਆ ਤੇ ਲੜਦਿਆਂ ਲੜਦਿਆਂ ਦਿਨ ਚੜ ਗਿਆ, ਲੋ ਲੱਗ ਗਈ।
10,000 ਲਸ਼ਕਰ ਰਿਓ ਅਪਰ ਖਪਿਓ ਦੁਖ ਪਾਏ।
35,000 ਫੌਜ ਵਿਚੋਂ 10,000 ਫੌਜ ਬਾਕੀ ਰਹਿ ਗਈ, ਬਾਕੀ ਦੀ 25,000 ਫੌਜ ਰਣ ਭੂਮੀ ਚ ਖੱਪ ਗਈ, ਖਤਮ ਹੋ ਗਈ, ਸਮਾਪਤ ਹੋ ਗਈ।
ਨਿਸ਼ਾਨੀ ਚੰਦ ਬੀ ਸਰਪੰਚ ਸਹੰਸਰ ਦਲ ਤਮ ਮੈਂ ਇਮਨਾਸ਼ਾ।
ਬੀ ਸਰਪੰਚ ਯਾਨੀ ਕਿ 25, ਸਹੰਸਰ ਕਹਿੰਦੇ ਨੇ ਹਜ਼ਾਰ ਨੂੰ, 25,000 ਫੌਜ ਦਾ ਦਲ ਰਾਤ ਦੇ ਹਨੇਰੇ ਵਿਚ ਹੀ ਬਿਨਸ ਗਿਆ, ਸਮਾਪਤ ਹੋ ਗਿਆ।
ਜਿਮ ਤਮ ਕੋ ਸੂਰਜ ਹਤਿਓ ਕਰ ਦੀਨ ਪ੍ਰਕਾਸ਼ਾ।
ਕਹਿੰਦੇ ਜਿਵੇਂ ਸੂਰਜ ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰ ਦਿੰਦਾ ਨਾ, ਹਨੇਰੇ ਦਾ ਨਾਸ ਕਰ ਦਿੰਦਾ ਸੂਰਜ, ਤੇ ਲੋ ਕਰ ਦਿੰਦਾ, ਪ੍ਰਕਾਸ਼ ਕਰ ਦਿੰਦਾ। ਕਹਿੰਦੇ ਏਦਾਂ ਰਾਤ ਨੂੰ ਦੁਸ਼ਮਣ ਦੀ ਫੌਜ ਮਹਾਰਾਜ ਜੀ ਦੇ ਯੋਧਿਆਂ ਨੇ ਸਿੱਖਾਂ ਨੇ ਨਾਸ਼ ਕਰ ਦਿੱਤੀ ਹੈ।
ਜਿਮ ਉਡ ਗਨ ਸਗਰੀ ਦੁਰੇ ਨੈ ਦੇਹੇ ਦਿਖਾਈ।
ਸੂਰਜ ਦੇ ਚੜਦਿਆਂ ਜਿਵੇਂ ਤਾਰੇ ਨਜ਼ਰ ਨਹੀਂ ਆਉਂਦੇ, ਹੁੰਦੇ ਤਾਂ ਆਕਾਸ਼ ਵਿਚ ਹੀ ਨੇ ਪਰ ਉਹ ਦਿਸਦੇ ਨਹੀਂ ਹਨ, ਉਹ ਛੱਪ ਜਾਂਦੇ ਹਨ।
ਤਿਮ ਤੁਰ ਕਾਨਾ ਛੱਪ ਗਏ ਹੋ ਜਿਨ ਤੂੰ ਮਚਾਈ।
ਇਸੇ ਤਰ੍ਹਾਂ ਹੁਣ ਇਸ ਵੇਲੇ ਤੁਰਕ ਮਾਨੋ ਜਿਵੇਂ ਛੋਪੀ ਗਏ ਹੋਣ, ਹੁਣ ਲੜਾਈ ਨਹੀਂ ਹੋ ਰਹੀ, ਲੜਾਈ ਇਕਦਮ ਬੰਦ ਹੋਈ ਪਈ ਹੈ, ਜੰਗ ਇਸ ਵੇਲੇ ਬਿਲਕੁਲ ਸ਼ਾਂਤ ਹੈ। ਕਹਿੰਦੇ ਏਦਾਂ ਤੁਰਕ ਛਾਪ ਗਏ ਨੇ ਜਿਵੇਂ ਸੂਰਜ ਦੇ ਚੜਦਿਆਂ ਤਾਰੇ ਛੁਪ ਜਾਂਦੇ ਹਨ।
ਬੜੀ ਨੀਂਦ ਸੁਪਤੇ ਪਰੇ ਰਣ ਖੇਤ ਮਜਾਰਾ।
ਇਹਨਾਂ ਦੇ ਵੱਡੇ ਵੱਡੇ ਜਰਨੈਲ, ਵੱਡੇ ਵੱਡੇ ਪਠਾਨ, ਗਿਲਜੇ, ਜਿਹੜੇ ਕਈ ਜਾਤੀਆਂ ਬਰਾਦਰੀਆਂ ਦੇ ਇਕੱਠੇ ਹੋ ਕੇ ਆਏ ਸਨ, ਉਹ ਰਣ ਭੂਮੀ ਵਿਚ ਲੰਮੀਆਂ ਤਾਣ ਕੇ ਪਏ ਨੇ, ਸਦਾ ਦੀ ਨੀਂਦੇ ਸੁੱਤੇ ਪਏ ਨੇ, ਮਾਨੋ ਜਿਵੇਂ ਕਈ ਦਿਨਾਂ ਦੇ ਉਨੀਂਦਰੇ ਤੇ ਥੱਕੇ ਸਨ ਤੇ ਹੁਣ ਆਰਾਮ ਨਾਲ ਸੁੱਤੇ ਪਏ ਹਨ।
ਦੀਰਗ ਮਗ ਤੇ ਥਕਤ ਪੇ ਜਨ ਸ਼ਰਮ ਨਿਰਵਾਰਾ।
ਜਾਂ ਏਦਾਂ ਕਹਿ ਲੋ ਵੀ ਲੰਮਾ ਪੈਂਡਾ ਤੈਅ ਕਰਕੇ ਆਏ ਸੀ ਤੇ ਥੱਕ ਗਏ ਸਨ, ਤੇ ਹੁਣ ਲੰਮਾ ਪਏ ਹੋਏ ਜ਼ਮੀਨ ਦੇ ਉੱਤੇ ਆਪਣਾ ਥਕੇਵਾ ਲਾ ਰਹੇ ਨੇ। ਹੈਣ ਤਾਂ ਮਰ ਗਏ ਪਰ ਭਾਈ ਸਾਹਿਬ ਜੀ ਇੱਥੇ ਅਲੰਕਾਰ ਬੰਨਦੇ ਹੈ, ਕਹਿੰਦੇ ਏਦਾਂ ਜਾਪਦਾ ਜਿਵੇਂ ਲੰਮਾ ਪੈਂਡਾ ਤੈਅ ਕਰਕੇ ਆਏ ਥੱਕ ਗਏ ਸੀ ਤੇ ਹੁਣ ਆਰਾਮ ਕਰ ਰਹੇ ਨੇ, ਲੰਮੀਆਂ ਤਾਣ ਕੇ ਪਏ ਹੋਏ ਨੇ।
ਗਿਰੀ ਤੁਰੰਗ ਤੁਰੰਗ ਪਰ ਤਰ ਬ੍ਰਿੰਦਾ।
ਕਹਿੰਦੇ ਘੋੜਿਆਂ ਉੱਤੇ ਘੋੜੇ ਮਰ ਕੇ ਡਿੱਗੇ ਪਏ ਨੇ, ਧੜਾਂ ਦੇ ਉੱਤੇ ਧੜ ਪਏ ਹੋਏ ਨੇ, ਜ਼ਮੀਨ ਦੇ ਉੱਤੇ ਲਾਸ਼ਾਂ ਤੇ ਲਾਸ਼ਾਂ ਡਿੱਗੀਆਂ ਹੋਈਆਂ ਨੇ।
ਸ਼ਸਤਰ ਬਸਤਰ ਬਿਖਰੇ ਪਰੇ जन बीज बिलंदा।
बहुत सारे शस्त्र बस्त्र ओ योद्या दे रण भूमि दे विच खिंडे पए ने, किते ढाला खिलरिया ने, किते तलवारा खिंडिया पईया ने, किते बंदूकां डगिया होईया, किते तीर डिगे पए ने, किते कमाना डगिया पईया। एदा बहुत सारे शस्त्र फिर सूरमिया दे तन ते पाईया होईया, जिहड़िया लोहे दीआं संजोआं सन ओ भी खुल के रण भूमि दे विच डगिया पईया, बिखरिया हुई नजर आ रही हैं।
लला बेग लश्कर पिखियो जब पयो प्रकाशा।
जदों लला बेग ने दिन चढ़ के चढ़िया ना ते वेख्या अपने लश्कर वल कि लश्कर ता बहुत वड्डा विनस गया, क्योंकि रात दे हनेरे च पहलों दा पता नहीं लगा भी किन्नी क फौज मर गई है किन्नी क रह गई है। जदों चानना होया ना लो लगी, लला बेग ने जदों अपने लश्कर वल झाती मारी वेख्या भी बहुत वड्डा लश्कर रण भूमि विच मारिया गया है।
अल्प ऐ बहुते मरे तज जै विश्वासा।
बहुती फौज रण भूमि च मारी गई है ते थोड़ी गिणती दी रह गई है। लला बेग ने यह सब कुछ वेखदिया अपने मन चो जितण दी आस छड़ दित्ती। इन्हें वेख्या भी हुण नहीं जित सकते, जितण दा विश्वास उसे वेले त्याग दिता।
दीत कितक सुदियान कर अमको सिरदारा।
हां जी,
दीत कितक सुदियान कर अमको सिरदारा।
लला बेग दे कई सिपाही आउंदे बारो बेरी भजे भजे आके कहंदे, लला बेग जी फलाना सरदार भी चढ़ाई कर गया, फलाना सरदार भी मर गया, फलाना भी मर गया। एदा कले कले दा नां दस के नूं दस दे हन।
सैत सैन के खप गए हो ने परे निहारा।
सैना दे समेत सारा दल रण दे विच खप गया है, बहुत सारे सूरमे रण भूमि विच मर के खप गए हन।
तिसी रीत पुन दूसरो तीसर सुध दहे।
इन्ने नू एक हाले खबर दे रहा हुंदा ते दूजा आ जांदा कहंदे जी फलाना सरदार भी नजर नहीं आउंदा, वह भी मारिया गया, ओदे समेत ओदा जेड़ा दस्ता सी ओ भी मारिया गया। इन्ने नू तीजा आ गया कहंदा जी जेड़ा अमका सरदार सी ओ भी मारिया गया जी रण भूमि विच। एदा कहंदे पांच सत बंदे आए जिन्हां ने दस्या।
मरे अनेक सेनापति सब सेना छहे।
कहंदे बहुत सारे सेनापति रण भूमि च मारे गए ने और उन्हां दे समेत बहुत सारी सेना ओ रण भूमि च छह हो गई। छह दा मतलब हुंदा नष्ट हो गई है, सब मुक गए ने मर गए ने।
दूर हो तो रण खेत ते सुन सुन बिस्मायो।
लला बेग हले रण भूमि वल नहीं सी अगे नहीं सी गया, दूर ही पिछे खड़ा सी। जदों इहदे बंदे सिपाही आके नूं दसदे ने इह सुन सुन के हैरान होई जांदा, दंग होई जांदा, ओह किवें मर गया, ओह किवें मर गया, इदां सुन सुन के हैरान होई जांदा है।
ई तो लश्कर कै हत्यो ने परियो लखायो।
कहिंदा एडा वड्डा लश्कर किन्ने मार दिता रण भूमि च, ओह किन्ने किन्ने जिन्हां ने साडे लश्कर नूं मार मुकाया। सामने तो कोई दुश्मन की गिणती बहुती नजर नहीं आती। सुनिया सी के गुरु जी को चार हजार ही फौज है, पर एडा वड्डा लश्कर साडा किन्ने मार दिता रण भूमि च नजर नहीं आउंदा।
इते उत करे बिलोक बो चित चिंत बिसाला।
लला बेग इधर उधर निगाह मारदा वेखदा, सजे खब्बे तकदा, बिटर बिटर तकदा, पर कोई समझ नहीं आ रही कि यह किवें वरत्या सब कुछ, यह फौज किवें मारी गई है रण भूमि विच।
भगनी पुत्र समीप चित बोलियो तिस काला।
इहदी भैण दा पुत्र यानी कि लला बेग दा भाणजा काबल बेग जड़ा बड़ा सूरमा सी दलेर सी ओनू अपने कोल खड़ा वेख के ने आवाज मार के नेड़े सद्या। ओनू बोल के कहन लगा लला बेग,
मातुल क्या देखत खरे रण समय बिचारो।
काबल बेग की करिए हुण, अगों काबल बेग बड़ा सूरमा सी कहंदा मामा जी हुण खड़े की वेख दे जे, ਹੁਣ ਜੰਗ ਦਾ ਵੇਲਾ, ਹੁਣ ਖਲੋ ਕੇ ਬਿਟਰ ਬਿਟਰ ਤੱਕਣ ਦਾ ਸਮਾਂ ਨਹੀਂ ਹੈ, ਹੁਣ ਤਾਂ ਲੜਾਈ ਕਰਨ ਦਾ ਵੇਲਾ, ਜੰਗ ਕਰਨ ਦਾ ਸਮਾਂ ਹੈ।
ਹੋਈ ਨਾ ਅਸਰਿਪ ਆਏ ਇਤ ਨਿਜ ਊਜ ਸੰਭਾਰੋ।
ਐਸਾ ਨਾ ਹੋਵੇ ਕਿ ਆਪਾਂ ਇੱਥੇ ਖਲੇ ਖਲੋਤੇ ਰਹਿ ਜਾਈਏ, ਖੜੇ ਰਹਿ ਜਾਈਏ ਤੇ ਦੁਸ਼ਮਣ ਦਾ ਦਲ ਇੱਥੇ ਤੱਕ ਸਾਡੇ ਕੋਲ ਪਹੁੰਚ ਜਾਏ ਤੇ ਸਾਨੂੰ ਇੱਥੇ ਹੀ ਰਣ ਭੂਮੀ ਚ ਮਾਰ ਮੁਕਾਵੇ ਤੇ ਆਪਾਂ ਸੋਚਦੇ ਹੀ ਰਹਿ ਜਾਈਏ ਕਿ ਅਸੀਂ ਲੜਨਾ ਲੜਨਾ ਕਿ ਨਾ ਲੜੀਏ। ਕਿਤੇ ਇਹੋ ਜਿਹੀਆਂ ਸੋਚਾਂ ਵਿਚਾਰਾਂ ਚ ਇੱਥੇ ਖਲੋਤੇ ਨਾ ਮਾਰੇ ਜਾਈਏ।
ਮਰੇ ਸੋ ਗਏ ਨਾ ਆਏ ਫਿਰ ਜੀਵਤ ਜੇਈ।
ਮਾਮਾ ਜੀ, ਜਿਹੜੇ ਮਰ ਗਏ ਉਹ ਹੁਣ ਗਏ, ਉਹ ਹੁਣ ਜਿਉਂਦੇ ਨਹੀਂ ਹੋ ਸਕਦੇ। ਉਹਨਾਂ ਵਾਸਤੇ ਪਛਤਾਵਾ ਕਰਨ ਦੀ ਲੋੜ ਨਹੀਂ, ਹੁਣ ਫਿਕਰ ਕਰ ਜਿਹੜੇ ਜਿਉਂਦੇ ਨੇ ਵੀ ਇਹਨਾਂ ਨੂੰ ਕਿਵੇਂ ਲੈ ਕੇ ਰਣ ਭੂਮੀ ਚ ਲੜਨਾ। ਜਿਹੜੇ ਮਰ ਗਏ ਨੇ ਹੁਣ ਉਹਨਾਂ ਵਾਸਤੇ ਨਾ ਫਿਕਰ ਕਰ, ਉਹ ਤਾਂ ਗਏ, ਹੁਣ ਉਹ ਨਹੀਂ ਵਾਪਸ ਬੋੜਨੇ। ਹੁਣ ਜਿਹੜੇ ਬਾਕੀ ਰਹਿੰਦੇ ਆ ਇਹਨਾਂ ਦਾ ਫਿਕਰ ਕਰ ਵੀ ਇਹਨਾਂ ਨੂੰ ਕਿਵੇਂ ਨਾਲ ਵਿਉਂਤਬੰਦੀ ਕਰਕੇ ਰਣ ਭੂਮੀ ਚ ਲੜਨਾ ਹੈ, ਜੰਗ ਕਰਨਾ ਹੈ।
ਤਿੰਨੋ ਯਤਨ ਕਰ ਭੂ ਬਣੇ ਦਾਨੇ ਵੱਢਤੇ।
ਦਾਨਾ ਬੰਦਾ ਉਹ ਹੁੰਦਾ ਕਿ ਜਿਹੜੀ ਚੀਜ਼ ਇੱਕ ਵਾਰੀ ਬਿਨਸ ਗਈ ਉਹਦਾ ਫਿਕਰ ਛੱਡ ਕੇ ਜਿਹੜੀ ਰਹਿ ਗਈ ਆ ਉਹਦਾ ਖਿਆਲ ਕਰੇ। ਸਿਆਣਾ ਬੰਦਾ ਉਹੀ ਹੁੰਦਾ ਨਾ ਵੀ ਜਿਹੜੀ ਚੀਜ਼ ਦਾ ਪਤਾ ਵੀ ਇਹ ਬਿਨਸ ਗਈ ਆ, ਹੁਣ ਇਹ ਨਹੀਂ ਜੇ ਸਾਬਤ ਹੋਣੀ, ਜਿਹੜੀ ਬਾਕੀ ਰਹਿ ਗਈ ਉਹਦਾ ਖਿਆਲ ਕਰਨਾ ਚਾਹੀਦਾ। ਇਸ ਕਰਕੇ ਤੂੰ ਦਾਨਾ ਬਣ, ਜਿਹੜੀ ਫੌਜ ਰਹਿ ਗਈ ਹੈ ਹੁਣ ਇਹਨਾਂ ਨੂੰ ਨਾਲ ਕਰਕੇ ਸੁਚੇਤ ਕਰਕੇ ਰਣ ਭੂਮੀ ਵਿੱਚ ਲੜ।
ਚੜੇ ਹੁਤੇ ਹਮ ਲੜਨ ਕੋ ਨੈ ਖਾਨਾ ਖਾਨੇ।
ਆਪਾਂ ਇੱਥੇ ਲੜਨ ਵਾਸਤੇ ਚੜ ਕੇ ਆਏ ਸੀ, ਇੱਥੇ ਬਹਿ ਕੇ ਰੋਟੀ ਖਾਣ ਨਹੀਂ ਸੀ ਆਏ ਆਪਾਂ। ਨੈ ਖਾਨਾ ਖਾਨੇ, ਇੱਥੇ ਖਾਣਾ ਖਾਣ ਨਹੀਂ ਸੀ ਆਏ ਕਿ ਇੱਥੇ ਸਾਨੂੰ ਅੱਗੇ ਦਾਵਤ ਮਿਲਣੀ ਸੀ, ਖਾਣਾ ਮਿਲਣਾ ਸੀ। ਆਪਾਂ ਲੜਨ ਵਾਸਤੇ ਚੜ ਕੇ ਆਏ ਸੀ।
ਮਾਰਨ ਮਰਨੋ ਕਾਜ ਰਨ ਕਿਆ ਚਿੰਤਾ ਠਾਨੀ।
ਮਾਰਨਾ ਤੇ ਮਰਨਾ ਰਣ ਭੂਮੀ ਵਿੱਚ ਇਹੀ ਕੰਮ ਹੁੰਦਾ ਸੂਰਮਿਆਂ ਦਾ। ਤੇ ਲੱਲਾ ਬੇਗ, ਹੁਣ ਇਸ ਗੱਲ ਦੀ ਚਿੰਤਾ ਕਿਉਂ ਕਰਦਾ, ਫਿਕਰ ਕਿਉਂ ਕਰਦਾ? ਰਣ ਭੂਮੀ ਚ ਆਹੀ ਕੁਝ ਹੁੰਦਾ, ਜਾਂ ਮਰੀਦਾ ਜਾਂ ਮਾਰੀਦਾ, ਇਹੀ ਰਣ ਭੂਮੀ ਦਾ ਵਿਧਾਨ ਹੈ, ਇਹੀ ਰਣ ਭੂਮੀ ਦਾ ਅਸੂਲ ਹੈ।
ਲੱਲਾ ਬੇਗ ਸੁਨ ਪੁਨ ਪੰਨਿਓ ਕਿਉਂ ਨਹੀਂ ਵਿਚਾਰੋ।
ਜਦੋਂ ਕਾਬਲ ਬੇਗ ਨੇ ਗੱਲ ਕਹੀ ਨਾ ਆਪਣੇ ਮਾਮੇ ਲੱਲਾ ਬੇਗ ਨੂੰ ਹੌਸਲਾ ਦਿੰਦਿਆਂ, ਅੱਗੋਂ ਲੱਲਾ ਬੇਗ ਬੋਲਿਆ, ਕਹਿੰਦਾ ਪੁੱਤਰ ਕਾਬਲ ਬੇਗ, ਤੂੰ ਇਹ ਗੱਲ ਦੀ ਵਿਚਾਰ ਨਹੀਂ ਪਿਆ ਕਰਦਾ ਮੈਂ ਕਹਿਣਾ ਕੀ ਚਾਹੁੰਦਾ ਹਾਂ, ਤੂੰ ਇਸ ਗੱਲ ਦੀ ਵਿਚਾਰ ਨਹੀਂ ਕਰਦਾ।
ਚੌਥੋ ਭਾਗ ਸੋ ਦਲ ਰਿਓ ਤ੍ਰੈ ਭਾਗ ਸੋ ਮਾਰੋ।
ਤੂੰ ਇਸ ਗੱਲ ਦੀ ਵਿਚਾਰ ਨਹੀਂ ਪਿਆ ਕਰਦਾ ਵੀ ਤਿੰਨ ਹਿੱਸੇ ਆਪਣੀ ਫੌਜ ਸਮਾਪਤ ਹੋ ਗਈ, ਇੱਕ ਹਿੱਸਾ ਬਾਕੀ ਬਚੀ ਹੈ। ਇਸ ਗੱਲ ਦੀ ਵਿਚਾਰ ਕਰ, ਇਹਦੀ ਚਰਚਾ ਕਰ ਕਿ ਤਿੰਨ ਹਿੱਸੇ ਆਪਣਾ ਦਲ ਸਮਾਪਤ ਹੋ ਗਿਆ, ਇੱਕ ਹਿੱਸਾ ਦਲ ਬਾਕੀ ਬਚਿਆ ਹੈ।
ਕਹਾਂ ਵਿਜੇ ਅਬ ਹੋਏਗੀ ਰਹਿ ਗਏ ਪੱਟ ਥੋਰੇ।
ਹੁਣ ਆਪਣੀ ਵਿਜੈ ਕਿਵੇਂ ਹੋਵੇਗੀ, ਅਸੀਂ ਕਿਵੇਂ ਜਿੱਤਾਂਗੇ, ਕਿਉਂਕਿ ਸਾਡੇ ਕੋਲ ਸੂਰਮੇ ਥੋੜੇ ਰਹਿ ਗਏ ਹੈ। 25,000 ਫੌਜ ਆਪਣੀ ਮਰ ਗਈ ਆ ਕਾਬਲ ਬੇਗ, ਆ 10,000 ਬੰਦਾ ਖੜਾ ਆਪਣੇ ਨਾਲ, ਇਹਨਾਂ ਨੂੰ ਨਾਲ ਲੈ ਕੇ ਆਪਾਂ ਕਿੰਨਾ ਕੁ ਜੰਗ ਜਿੱਤ ਲਵਾਂਗੇ, ਕਿੰਨੀ ਕੁ ਫਤਿਹ ਪ੍ਰਾਪਤ ਕਰ ਲਵਾਂਗੇ।
ਲੱਖਿਓ ਨਛਤਰੂ ਪੇਤ ਕੋ ਡੇਰਾ ਕਿਤੇ ਓਰੇ।
ਹਾਲੇ ਤੱਕ ਤਾਂ ਦੁਸ਼ਮਣ ਦਾ ਸਾਨੂੰ ਥੋ ਟਿਕਾਣਾ ਵੀ ਨਹੀਂ ਪਤਾ ਵੀ ਉਹਨਾਂ ਦਾ ਡੇਰਾ ਕਿੱਥੇ ਹੈ। ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਮੋਰਚਾ ਕਿੱਥੇ ਲਾਇਆ, ਉਹ ਕਿਹੜੀ ਜਗ੍ਹਾ ਤੇ ਆਪਣਾ ਡੇਰਾ ਕਰਕੇ ਖੜੇ ਨੇ। ਹਾਲੇ ਤੱਕ ਤਾਂ ਰਾਤ ਦੇ ਹਨੇਰੇ ਵਿੱਚ ਅਸੀਂ ਇੰਨਾ ਕੁਝ ਗਵਾ ਲਿਆ।
ਆਏ ਅਗਾਉਂ ਰੋਕ ਕਰ ਤਮ ਮੈਂ ਦਲ ਮਾਰਾ।
ਪਤਾ ਨਹੀਂ ਉਹਨਾਂ ਦਾ ਮੋਰਚਾ ਪਿੱਛੇ ਕਿੰਨਾ ਕੁ ਹੈ ਤੇ ਕਿੰਨਾ ਕੁ ਮਜ਼ਬੂਤ ਹੈ, ਉਹ ਤਾਂ ਅੱਗੇ ਆ ਕੇ ਰਾਤ ਨੂੰ ਸਾਡਾ ਦਲ ਮਾਰ ਗਏ। ਉਹਨਾਂ ਦੇ ਮੋਰਚੇ ਤਾਂ ਸਾਨੂੰ ਪਤਾ ਹੀ ਨਹੀਂ ਵੀ ਹਾਲੇ ਕਿੱਥੇ ਨੇ, ਉਹਨਾਂ ਦਾ ਡੇਰਾ ਨਹੀਂ ਸਾਨੂੰ ਪਤਾ ਲੱਗਾ, ਉਹ ਤਾਂ ਅੱਗੇ ਆ ਕੇ ਰਾਤ ਨੂੰ ਸਾਡੀ ਫੌਜ ਮਾਰ ਕੇ ਮੁਕਾ ਗਏ ਨੇ।
ਕੱਟੇ ਆਪ ਮੈਂ ਸ਼ਸਤਰ ਗਏ ਨਹੀਂ ਕਰੀ ਸੰਭਾਰਾ।
ਬਹੁਤੇ ਸੂਰਮੇ ਆਪਣੇ ਰਣ ਭੂਮੀ ਵਿੱਚ ਆਪਸ ਵਿੱਚ ਹੀ ਲੜ ਕੇ ਮਰ ਗਏ ਨੇ, ਇਹਨਾਂ ਨੂੰ ਆਪਣੇ ਆਪ ਦੀ ਸੰਭਾਲ ਹੀ ਨਹੀਂ ਰਹੀ, ਬੇਸੁਧੀ ਦੇ ਵਿੱਚ ਇੱਕ ਦੂਜੇ ਨੂੰ ਹੀ ਮਾਰ ਕੇ ਇਹਨਾਂ ਨੇ ਮੁਕਾ ਦਿੱਤਾ। ਉਹਨਾਂ ਨੇ ਘੱਟ ਮਾਰੇ ਨੇ, ਇਹ ਆਪਸ ਵਿੱਚ ਲੜ ਕੇ ਬਹੁਤੇ ਮਰ ਗਏ ਨੇ ਬੇਸੁੱਧ ਵਿੱਚ।
ਕਾਸਮ ਬੇਗ ਅਰ ਸ਼ਮਸ ਬੇਗ ਦੋਨੋ ਸੁੱਤ ਤੀਰਾ।
ਲੱਲਾ ਬੇਗ ਦੇ ਦੋ ਪੁੱਤਰ ਸੀ, ਇੱਕ ਦਾ ਨਾਂ ਸੀ ਕਾਸਮ ਬੇਗ, ਦੂਜੇ ਦਾ ਨਾਂ ਸੀ ਸ਼ਮਸ਼ ਬੇਗ। ਇਹ ਵੀ ਦੋਵੇਂ ਕੋਲ ਖੜੇ ਆਪਣੇ ਪਿਓ ਦੀਆਂ ਗੱਲਾਂ ਸੁਣਦੇ ਸਨ।
ਭਰਾਤਾ ਕੰਬਰ ਬੇਗ ਟਿਗ ਬੋਲਿਓ ਤਰ ਤੀਰਾ।
ਲੱਲਾ ਬੇਗ ਦਾ ਇੱਕ ਛੋਟਾ ਭਰਾ ਸੀ ਕੰਬਰ ਬੇਗ, ਉਹ ਵੀ ਖੜਾ ਸੀ ਕੋਲ ਸੁਣ ਰਿਹਾ ਸੀ। ਜਦੋਂ ਲੱਲਾ ਬੇਗ ਨੇ ਗੱਲ ਕਹੀ ਸੁਣ ਕੇ ਕੰਬਰ ਬੇਗ ਦਾ ਜਿਹੜਾ ਭਰਾ ਸੀ ਉਹ ਬੋਲਿਆ, ਕਹਿਣ ਲੱਗਾ
ਕਹਾ ਕਰੇ ਲਸ਼ਕਰ ਮਰਿਓ ਕਰ ਕੁਮਤ ਮਰਾਇਓ।
ਕਹਿਣ ਲੱਗੇ ਲੱਲਾ ਬੇਗ ਹੁਣ ਕੀ ਕਰ ਸਕਦੇ ਆ ਜੇ ਲਸ਼ਕਰ ਮਰ ਗਿਆ। ਦਰਅਸਲ ਇਹ ਤੇਰੀ ਤੇ ਸਾਡੀ ਸਾਰਿਆਂ ਦੀ ਖੋਟੀ ਮਤ ਦਾ ਫਲ ਹੈ ਕਿ ਅਸੀਂ ਆਪਣੀ ਭੈੜੀ ਤੇ ਖੋਟੀ ਮਤ ਕਰਕੇ ਏਡਾ ਵੱਡਾ ਲਸ਼ਕਰ ਮਰਵਾ ਲਿਆ। ਅਸੀਂ ਇਹ ਸਾਡੀ ਅਕਲ ਦਾ ਜਨਾਜ਼ਾ ਨਿਕਲਿਆ, ਸਾਡੀ ਮਾੜੀ ਭੈੜੀ ਅਕਲ ਕਰਕੇ ਇਹ ਸਾਰੀ ਫੌਜ ਮਾਰੀ ਗਈ ਹੈ।
ਤਖਤ ਛੁਦਤ ਪਾਰਾ ਪਰਿਓ ਕੈ ਪੀਰ ਕਰਾਇਓ।
ਸਾਡੀ ਫੌਜ ਥੱਕੀ ਹੋਈ ਸੀ, ਫਿਰ ਭੁੱਖੀ ਸੀ, ਫਿਰ ਤੀਜਾ ਪਾਲਾ ਅਤਦਾ ਪੈਂਦਾ ਸੀ। ਉਹ ਵਿਚਾਰੇ ਕਹਿੰਦੇ ਰਹੇ ਵੀ ਸਾਡੇ ਕੋਲੋਂ ਲੜਿਆ ਨਹੀਂ ਜਾਣਾ, ਪਰ ਅਸੀਂ ਜਾਣ ਬੁੱਝ ਕੇ ਉਹਨਾਂ ਨੂੰ ਅੱਗੇ ਢੋਇਆ ਮਰਨ ਵਾਸਤੇ। ਇਹ ਸਾਡੀ ਭੈੜੀ ਖੋਟੀ ਮਤ ਕਰਕੇ ਏਡਾ ਵੱਡਾ ਲਸ਼ਕਰ ਸਾਡਾ ਮਾਰਿਆ ਗਿਆ।
ਸ਼ਤਰੂ ਤਪਤ ਪਾਵਕ ਨਿਕਟ ਸਭ ਬਿਦ ਬਿਸਰਾਮੀ।
ਸਾਡਾ ਜਿਹੜਾ ਦੁਸ਼ਮਣ ਹੈ ਉਹ ਅੱਗ ਦੀਆਂ ਧੂਣੀਆਂ ਬਾਲ ਕੇ ਬੈਠੇ ਨੇ, ਉਹ ਆਪਣਾ ਪਾਲਾ ਦੂਰ ਕਰਕੇ ਅੱਗ ਸੇਕ ਕੇ ਆਪਣੇ ਆਪ ਨੂੰ ਪੂਰਨ ਤੌਰ ਤੇ ਗਰਮ ਕਰਕੇ ਲੜਦੇ, ਨਾਲੇ ਉਹ ਲੰਗਰ ਪ੍ਰਸ਼ਾਦਾ ਛੱਕ ਕੇ ਆਸਣ ਤੇ ਬੈਠੇ ਸੀ। ਉਹਨਾਂ ਨੇ ਆਰਾਮ ਵੀ ਰੱਜ ਕੇ ਕੀਤਾ ਹੋਇਆ ਸੀ, ਉਹ ਥੱਕੇ ਵੀ ਨਹੀਂ ਸਨ, ਉਹਨਾਂ ਨੂੰ ਠੰਡ ਵੀ ਨਹੀਂ ਸੀ ਵਿਆਪਦੀ, ਕਿਉਂਕਿ ਅੱਗ ਦੀਆਂ ਧੂਣੀਆਂ ਲਾ ਕੇ ਉਹਨਾਂ ਨੇ ਅੱਗ ਸੇਕੀ ਹੋਈ ਸੀ।
ਉੱਠਤ ਤੁਰਤ ਤਜ ਤੁਪਕ ਗਨ ਹੱਥ ਪੱਟ ਜਮ ਧਾਮੀ।
ਉਹ ਤਾਂ ਇਕਦਮ ਉੱਠ ਕੇ ਆਏ, ਆਪਣੇ ਮੋਰਚਿਆਂ ਚੋਂ ਬੰਦੂਕਾਂ ਭਰ ਕੇ ਆ ਕੇ ਗੋਲੀਆਂ ਦਾਗੀਆਂ ਤੇ ਸਾਡੀ ਏਡੀ ਵੱਡੀ ਫੌਜ ਦਾ ਵੱਡਾ ਨੁਕਸਾਨ ਕਰਕੇ ਮਾਰ ਕੇ ਫਿਰ ਵਾਪਸ ਚਲੇ ਗਏ।
ਮੈਂ ਬਹੁ ਬਿਦ ਬੁੱਧ ਕਰ ਰਿਓ ਨੈ ਬਣਿਓ ਉਪਾਈ।
ਕੰਬਰ ਬੇਗ ਕਹਿੰਦਾ ਭਰਾ ਲੱਲਾ ਬੇਗ, ਮੈਂ ਆਪ ਗਿਆ ਸੀ ਰਣ ਭੂਮੀ ਚ ਅੱਗੇ, ਮੈਂ ਆਪਣੇ ਵੱਲੋਂ ਬੁੱਧੀ ਦਾ ਪੂਰਾ ਜ਼ੋਰ ਲਾਇਆ, ਪੂਰਾ ਤਾਣ ਲਾਇਆ, ਪਰ ਥੱਕ ਗਿਆ, ਮੇਰੀ ਕੋਈ ਪੇਸ਼ ਨਹੀਂ ਗਈ, ਸਮਝ ਨਹੀਂ ਆਈ ਕਿ ਕਿਵੇਂ ਲੜੀਏ ਤੇ ਕਿਵੇਂ ਦੁਸ਼ਮਣਾਂ ਨੂੰ ਲੜਾਈਏ।
ਨੀਟ ਨੀਟ ਇੱਕ ਤੁਪਕ ਪੱਟ ਰਣ ਸਕੇ ਚਲਾਈ।
ਮੈਂ ਆਪਣੇ ਸੂਰਮਿਆਂ ਨੂੰ ਬਥੇਰਾ ਹੌਸਲਾ ਦਿੰਦਾ ਰਿਹਾ ਮਾਰਨ ਲਈ, ਉਹ ਕਿਤੇ ਇੱਕ ਅੱਧੀ ਗੋਲੀ ਚਲਾਉਂਦੇ ਸੀ ਮਸਾਂ ਮਰ ਕੇ, ਬੰਦੂਕਾਂ ਉਹਨਾਂ ਕੋਲੋਂ ਨਹੀਂ ਸੀ ਚੱਕ ਹੁੰਦੀਆਂ, ਗੋਲੀਆਂ ਉਹਨਾਂ ਕੋਲੋਂ ਨਹੀਂ ਸੀ ਦਾਗ ਹੁੰਦੀਆਂ।
ਉਕਸੇ ਹੱਥ ਨਸੀਤ ਤੇ ਰਿਪ ਮਿਲ ਸਮਦਾਇਆ।
ਠੰਡ ਕਰਕੇ ਸਾਡੇ ਸੂਰਮਿਆਂ ਦੇ ਤਾਂ ਹੱਥ ਹੀ ਨਹੀਂ ਖੁੱਲੇ, ਉਹ ਤਾਂ ਉਂਗਲਾਂ ਹੀ ਨਹੀਂ ਆਪਣੀਆਂ ਖੋਲ ਸਕੇ, ਤੇ ਦੁਸ਼ਮਣ ਨੇ ਆ ਕੇ ਮਾਰ ਦਿੱਤਾ, ਮਾਨੋ ਜਿਵੇਂ ਬੰਨੇ ਹੋਏ ਸੀ ਸਾਡੇ ਬੰਦੇ, ਇਹ ਬੰਨੇ ਹੋਏ ਉਹਨਾਂ ਨੇ ਆ ਕੇ ਮਾਰ ਦਿੱਤੇ।
ਖੜਗ ਪ੍ਰਹਾਰੀ ਆਨ ਕਰ ਲਸ਼ਕਰ ਬਿਕੁਲਾਇਆ।
ਉਹਨਾਂ ਨੇ ਤਲਵਾਰਾਂ ਲਿਆ ਕੇ ਆ ਕੇ ਇਹੋ ਜਿਹਾ ਵਾਰ ਕੀਤਾ ਕਿ ਸਾਡਾ ਸਾਰਾ ਲਸ਼ਕਰ ਵਿਚਲਿਤ ਕਰਕੇ ਰੱਖ ਦਿੱਤਾ। ਇਹੋ ਜਿਹੀਆਂ ਤਲਵਾਰਾਂ ਚਲਾਈਆਂ ਉਹਨਾਂ ਕਿ ਸਾਡੇ ਲਸ਼ਕਰ ਨੂੰ ਸੋਝ ਹੀ ਨਹੀਂ ਆਈ, ਇਹ ਆਪਣਾ ਆਪ ਇੱਕ ਦੂਜੇ ਦਾ ਸਿਆਣ ਨਹੀਂ ਸਕੇ, ਆਪਸ ਵਿੱਚ ਹੀ ਇੱਕ ਦੂਜੇ ਨੂੰ ਕਟਾ ਵੱਢ ਕਰਕੇ ਮਾਰ ਗਏ।
ਜਾਨੇ ਪਰੇ ਨਾ ਅਪਰ ਪਰ ਕੱਟ ਆਪਸ ਮਾਈ।
ਪਤਾ ਹੀ ਨਹੀਂ ਲੱਗਾ ਹਨੇਰੇ ਚ ਕਿਹੜਾ ਆਪਣਾ ਕਿਹੜਾ ਬਗਾਨਾ, ਸਭ ਆਪਸ ਵਿੱਚ ਲੜ ਕੇ ਮਰ ਗਏ। ਉਹ ਆਉਂਦੇ ਸਨ, ਇਕਦਮ ਹਮਲਾ ਕਰਕੇ ਫਿਰ ਵਾਪਸ ਚਲੇ ਜਾਂਦੇ ਸੀ। ਸਾਡੇ ਸੂਰਮੇ ਸਮਝਦੇ ਸੀ ਕਿ ਸਿੱਖ ਸਾਡੇ ਵਿੱਚ ਫਿਰਦੇ ਹੈ, ਸਾਡੇ ਸੂਰਮੇ ਵੇਖਦੇ ਰਹਿ ਗਏ ਕਿ ਕਿਸ ਪ੍ਰਕਾਰ ਨਾਲ ਅਸੀਂ ਦੁਸ਼ਮਣ ਨੂੰ ਮਾਰੀਏ, ਇੱਕ ਦੂਜੇ ਨੂੰ ਹੀ ਭੁਲੇਖੇ ਨਾਲ ਮਾਰ ਗਏ।
ਬਿਨਾ ਨੀਤ ਤੇ ਲਰਨ ਰਨ ਜੈ ਪਾਵਤ ਨਾਈ।
ਆਪਣੀ ਕੋਈ ਨੀਤੀ ਨਹੀਂ ਸੀ ਲੜਨ ਦੀ, ਇਹ ਕੋਈ ਨੀਤੀ ਸੀ ਵੀ ਭੁੱਖੀ ਫੌਜ ਲਿਆ ਕੇ ਉਨੀਂਦਰੀ ਥੱਕੀ ਫੌਜ ਲਿਆ ਕੇ ਦੁਸ਼ਮਣ ਤੇ ਢੋ ਦੇਣੀ। ਲੱਲਾ ਬੇਗ ਇਹ ਤੇਰੀ ਨੀਤੀ ਸਹੀ ਨਹੀਂ ਸੀ, ਬਿਨਾਂ ਨੀਤੀ ਤੋਂ ਰਣ ਭੂਮੀ ਚ ਲੜ ਕੇ ਕਦੇ ਜਿੱਤਾਂ ਪ੍ਰਾਪਤ ਨਹੀਂ ਹੁੰਦੀਆਂ, ਫਤਿਹ ਹਾਸਲ ਨਹੀਂ ਹੁੰਦੀ, ਇਹ ਤਾਂ ਹੋਣਾ ਹੀ ਸੀ ਕਿਉਂਕਿ ਆਪਣੀਆਂ ਕਰਤੂਤਾਂ ਇਹੋ ਜਿਹੀਆਂ ਸਨ।
ਅਬ ਤਮ ਬਿਨ ਸਿਉ ਜਾਨੀਏ ਪਾਰਾ ਹੋਏ ਥੋਰਾ।
ਹੁਣ ਹਨੇਰਾ ਦੂਰ ਹੋ ਗਿਆ, ਦਿਨ ਚੜ ਗਿਆ ਤੇ ਹੁਣ ਠੰਡ ਵੀ ਘਟ ਜਾਏਗੀ।
ਉਤੇ ਹੇਤ ਦੋਏ ਮਰਨ ਕੇ ਸੋ ਰਹੇ ਨਾ ਕੋਰਾ।
ਪਰ ਜਿਹੜੇ ਦੋ ਕਾਰਨ ਜ਼ਿਆਦਾ ਸਨ ਮਰਨ ਦੇ, ਹਨੇਰਾ ਤੇ ਠੰਡ, ਇਹ ਤਾਂ ਚਲੋ ਹੁਣ ਘਟ ਜਾਣਗੇ, ਨਾ ਠੰਡ ਰਹੇਗੀ ਨਾ ਹਨੇਰਾ ਰਵੇਗਾ।
ਛੁਦਤ ਸ਼ਰਮਤ ਲਸ਼ਕਰ ਆਏ ਸੋ ਮਿਟੇ ਨਾ ਜੈ ਹੈ।
ਪਰ ਜਿਹੜੇ ਦੋ ਕਾਰਨ ਨੇ ਉਹ ਤਾਂ ਹੁਣ ਬਣੇ ਰਹਿਣੇ ਨੇ, ਉਹ ਕਿਹੜੇ? ਇੱਕ ਭੁੱਖੇ ਨੇ, ਇੱਕ ਥੱਕੇ ਹੋਏ ਨੇ, ਇਹ ਤਾਂ ਨਹੀਂ ਹੁਣ ਮਿਟ ਸਕਦੇ। ਪਰ ਜਿਹੜਾ ਹਨੇਰਾ ਸੀ ਤੇ ਠੰਡ ਸੀ ਉਹ ਜ਼ਰੂਰ ਘਟ ਗਏ ਨੇ, ਹਨੇਰਾ ਵੀ ਚਲਾ ਗਿਆ ਤੇ ਠੰਡ ਵੀ ਘਟ ਜਾਏਗੀ। ਪਰ ਜਿਹੜੇ ਦੋ ਕਾਰਨ ਰਹਿ ਜਾਣਗੇ, ਭੁੱਖੇ ਤੇ ਥਕੇਵੇਂ ਦੇ ਨਾਲ ਸਾਡੇ ਸੂਰਮੇ ਇਸ ਵੇਲੇ ਚੂਰ ਨੇ, ਕਹਿੰਦੇ ਇਹ ਨਹੀਂ ਹੁਣ ਦੂਰ ਹੋ ਸਕਦੇ, ਹੁਣ ਇਹਨਾਂ ਨੂੰ ਭੁੱਖਿਆਂ ਨੂੰ ਤੇ ਥੱਕਿਆਂ ਹੋਇਆਂ ਨੂੰ ਹੀ ਲੜਨਾ ਪਵੇਗਾ।
ਅਬ ਹਟ ਬੋ ਨੈ ਬਨਤੇ ਰਿਪ ਸਿਰ ਪਰ ਐ ਹੈ।
ਹੁਣ ਹਟ ਕੇ ਪਿੱਛੇ ਜਾਣਾ ਸਾਡੇ ਲਈ ਯੋਗ ਨਹੀਂ ਕਿਉਂਕਿ ਦੁਸ਼ਮਣ ਸਾਡੇ ਸਿਰ ਤੇ ਖੜਾ। ਜੇ ਤੁਸੀਂ ਹਟ ਕੇ ਮੁੜਦੇ ਵੀ ਹੋ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਲੱਲਾ ਬੇਗ, ਸਿੱਖ ਇਹਨੇ ਯੋਧੇ ਨੇ, ਇਹ ਲਾਹੌਰ ਤੱਕ ਸਾਨੂੰ ਵੱਢਦੇ ਹੀ ਜਾਣਗੇ, ਕੱਟਦੇ ਹੀ ਜਾਣਗੇ, ਰੁਕਣਗੇ ਨਹੀਂ।
ਦਿਉ ਦਮਾਮੇ ਚੜੋ ਸਭ ਦੇਖੋ ਰਣ ਓਰਾ।
ਭੱਜ ਕੇ ਮਰਨ ਨਾਲੋਂ ਚੰਗਾ ਨਗਾਰਿਆਂ ਤੇ ਚੋਬਾ ਮਰਵਾ ਤੇ ਸੂਰਮਤਾਈ ਨਾਲ, ਬਹਾਦਰੀ ਨਾਲ, ਦਲੇਰੀ ਨਾਲ ਰਣ ਭੂਮੀ ਵਿੱਚ ਅੱਜ ਪੂਰਾ ਤਾਣ ਲਾ ਕੇ ਲੜੀਏ। ਅੱਗੇ ਜਿੱਤ ਖੁਦਾ ਦੇ ਹੱਥ ਹੈ, ਪਰ ਆਪਣੇ ਵੱਲੋਂ ਪੂਰਾ ਤਾਣ ਲਾਈਏ। ਏਦਾਂ ਨਾ ਕਾਇਰਾਂ ਵਾਂਗੂ ਭੱਜ ਕੇ ਮਰੀਏ, ਸੂਰਮਿਆਂ ਵਾਂਗੂ, ਬਹਾਦਰਾਂ ਵਾਂਗੂ ਰਣ ਭੂਮੀ ਵਿੱਚ ਲੜ ਕੇ ਮਰੀਏ ਤੇ ਮਾਰੀਏ। ਅੱਜ ਵੀ ਆਪਾਂ ਇਹ ਜੰਗ ਦਾ ਮੈਦਾਨ ਆਪਣੀ ਮੁੱਠੀ ਚ ਕਰ ਸਕਦੇ ਹਾਂ।
ਰੋਰ ਪਰਿਓ ਆਵਤ ਉਰੇ ਕਾਲਿਓ ਵੱਡ ਜ਼ੋਰਾ।
ਰੌਲਾ ਪਿਆ ਹੋਇਆ ਸੀ, ਬਹੁਤ ਭਿਆਨਕ ਜ਼ੋਰ ਗੁਰੂ ਕੇ ਸਿੱਖਾਂ ਯੋਧਿਆਂ ਨੇ ਸਾਡੇ ਸੂਰਮਿਆਂ ਤੇ ਪਾਇਆ ਹੋਇਆ ਸੀ।
ਬੇਗ ਲਲਾ ਜਾਨੀ ਤਬੇ ਇਹ ਨੀਕ ਬਖਾਨੇ।
ਜਦੋਂ ਕੰਬਰ ਬੇਗ ਨੇ ਕੋਲੋਂ ਇਹ ਸਲਾਹ ਦਿੱਤੀ ਨਾ ਲੜਨ ਦੀ, ਤੋ ਲੱਲਾ ਬੇਗ ਨੇ ਵੀ ਵਿਚਾਰ ਕੀਤੀ ਵੀ ਇਹ ਜ਼ਰੂਰ ਬਿਲਕੁਲ ਸਹੀ ਕਹਿ ਰਿਹਾ, ਏਦਾਂ ਹੀ ਕਰਨਾ ਬਣ ਆਉਂਦਾ। ਹਾਲੇ ਵੀ ਮੇਰੇ ਕੋਲ 10,000 ਫੌਜ ਹੈ, ਗੁਰੂ ਕੋਲ ਕੇਵਲ 4,000, ਹਾਲੇ ਵੀ ਮੈਂ ਉਹਨਾਂ ਨਾਲੋਂ ਗਿਣਤੀ ਵਿੱਚ ਵੱਧ ਹਾਂ, ਲੜਾਈ ਕੀਤੀ ਜਾ ਸਕਦੀ ਹੈ, ਜੰਗ ਕਰਕੇ ਮੈਂ ਹਾਲੇ ਵੀ ਰਣ ਭੂਮੀ ਨੂੰ ਮਲ ਸਕਦਾ, ਫਤਿਹ ਪ੍ਰਾਪਤ ਕਰ ਸਕਦਾ ਹਾਂ।
ਅਬ ਕਿਆ ਹੋਵਤ ਯਤਨ ਕੁਛ ਰਿਪ ਗਨ ਰਣ ਹਾਨੀ।
ਕਿਉਂਕਿ ਹੁਣ ਹੋਰ ਕੋਈ ਯਤਨ ਹੀ ਨਹੀਂ ਹੈ, ਹੁਣ ਤਾਂ ਇੱਕੋ ਹੀ ਤਰੀਕਾ ਲੜਨ ਦਾ ਹੀ, ਲੜਨ ਤੋਂ ਬਿਨਾਂ ਹੁਣ ਕੋਈ ਹੋਰ ਰਸਤਾ ਹੀ ਨਹੀਂ ਹੈ ਜਿਹੜੇ ਰਾਹ ਦੇ ਉੱਤੇ ਮੈਂ ਚੱਲ ਸਕਾਂ।
ਚੜਿਓ ਆਪ ਸਭ ਸੰਗ ਲੈ ਹੋਏ ਕੈ ਸਮੋਹਾਈ।
ਲੱਲਾ ਬੇਗ ਨੇ ਵਿਚਾਰ ਕੀਤੀ ਕਿ ਹੁਣ ਮੈਂ ਖੁਦ ਆਪ ਅਗਵਾਈ ਕਰਕੇ ਆਪਣਾ ਸਾਰਾ ਦਲ ਲੈ ਕੇ ਚੜਾਈ ਕਰਾਂ, ਹਮਲਾ ਕਰਾਂ।
ਚਾਹਤ ਪਾ ਰਣ ਖੇਤ ਮੈਂ ਕਰੋ ਲੜਾਈ।
ਹੁਣ ਲੱਲਾ ਬੇਗ ਚਾਹੁੰਦਾ ਕਿ ਮੈਂ ਖੁਦ ਰਣ ਭੂਮੀ ਚ ਮੂਹਰੇ ਜਾ ਕੇ ਲੜਾਂ, ਹੁਣ ਕੱਲੀ ਫੌਜ ਨਹੀਂ ਭੇਜਣੀ, ਕੱਲੇ ਜਰਨੈਲ ਨਹੀਂ ਭੇਜਣੇ, ਹੁਣ ਆਪ ਜਾ ਕੇ ਰਣ ਭੂਮੀ ਵਿਚ ਮੂਹਰੇ ਹੋ ਕੇ ਕਮਾਂਡ ਕਰਾਂ।
ਇਤ ਤੋਂ ਇਹ ਚੜ ਕਰ ਚੱਲਿਓ ਵੱਡ ਸ਼ੋਰ ਉਠੰਤਾ।
ਇਧਰੋਂ ਲੱਲਾ ਬੇਗ ਨੇ ਤਿਆਰੀ ਕਰ ਲਈ, ਨਗਾਰਚੀਆਂ ਨੂੰ ਕਹਿ ਦਿੱਤਾ ਨਗਾਰਿਆਂ ਤੇ ਚੋਭਾ ਮਾਰ ਦਿਓ, ਫੌਜ ਆਪਣੀ ਤਿਆਰ ਕਰ ਲਈ ਵੀ ਹੁਣ ਅਖੀਰਲਾ ਹੀ ਹੱਲਾ ਹੋਣਾ। ਉਧਰ ਹੁਣ ਸੁਣੋ ਗੁਰੂ ਹਰਗੋਬਿੰਦ ਸਾਹਿਬ ਜੀ ਕਿਵੇਂ ਤਿਆਰੀ ਕਰ ਰਹੇ ਹਨ।
ਬਜੇ ਦਮਾਮੇ ਸੈਂਕੜੇ ਉਤਸ਼ਾਹ ਤਰੰਤਾ।
ਕਹਿੰਦੇ ਸੈਂਕੜੇ ਹੀ ਦਮਾਮੇ ਵੱਜ ਪਏ, ਸੈਂਕੜੇ ਹੀ ਨਗਾਰੇ ਵੱਜ ਪਏ, ਸਭ ਵਿੱਚ ਹੁਣ ਲੜਨ ਦਾ ਉਤਸ਼ਾਹ ਜਾਗਿਆ ਨਗਾਰਿਆਂ ਦੀਆਂ ਚੋਭਾਂ ਸੁਣ ਕੇ।
ਆਵਤ ਪਾਰਣ ਭੂਮਿਕਾ ਕੋਸਨ ਲੱਗ ਹੀਰਾ।
ਵੇਖਿਆ ਦੂਰ ਤੱਕ ਦੁਸ਼ਮਣ ਦੀ ਫੌਜ ਖੜੀ ਸੀ। ਲੱਲਾ ਬੇਗ ਨੇ ਜਦੋਂ ਆਪਣੀ ਫੌਜ ਲਈ ਨਾ ਅੱਗੇ ਵਧਿਆ, ਜਦੋਂ ਤੁਰਿਆ ਆਵੇ ਤੇ ਅੱਗੇ ਕੋਹਾਂ ਤੱਕ ਇਹਨੇ ਲਾਸ਼ਾਂ ਹੀ ਖਿੰਡੀਆਂ ਵੇਖੀਆਂ ਆਪਣੀ ਫੌਜ ਦੀਆਂ, ਵੇਖਦਾ ਵੀ ਕੋਈ ਦੁਸ਼ਮਣ ਦਾ ਬੰਦਾ ਵੀ ਮਰਿਆ ਪਿਆ। ਹੈਰਾਨ ਹੋ ਗਿਆ ਕਿ ਦੁਸ਼ਮਣ ਦਾ ਇੱਕ ਵੀ ਸੂਰਮਾ ਕੋਈ ਨਹੀਂ ਰਣ ਭੂਮੀ ਵਿੱਚ, ਸਭ ਮੇਰੇ ਹੀ ਸੂਰਮੇ ਲਾਸ਼ਾਂ ਦੇ ਢੇਰ ਚ ਤਬਦੀਲ ਹੋਏ ਪਏ ਨੇ। ਲੱਲਾ ਬੇਗ ਹੈਰਾਨ ਹੁੰਦਾ, ਹੱਕਾ ਬੱਕਾ ਹੋ ਰਿਹਾ, ਆਹ ਕੀ ਖੇਡ ਵਰਤੀ ਸਮਝ ਨਹੀਂ ਆਈ।
ਮਰੇ ਪਰੇ ਹਿਆ ਸੂਰਮੇ ਥਲ ਕੋਰ ਕਨੇਰਾ।
ਲੱਲਾ ਬੇਗ ਨਿਗਾਹ ਮਾਰ ਕੇ ਦੂਰ ਤੱਕ ਤੁਰਦਾ ਆਇਆ, ਵੇਖਦਾ ਕਿ ਦੂਰ ਤੱਕ ਘੋੜੇ ਹੀ ਘੋੜੇ ਲਾਸ਼ਾਂ ਹੀ ਲਾਸ਼ਾਂ ਦੇ ਢੇਰ ਨਜ਼ਰ ਆਉਂਦੇ ਹਨ।
ਆਮ ਇੱਕ ਸ਼੍ਰੋਣਤ ਛੁੱਟਤ ਬੋ ਬੈ ਚਾਲਿਓ ਸਾਰੇ।
ਸੂਰਮਿਆਂ ਦੇ ਸਰੀਰਾਂ ਦੇ ਵਿੱਚੋਂ ਹਾਲੇ ਵੀ ਖੂਨ ਵਹਿ ਰਿਹਾ, ਘੋੜਿਆਂ ਦੇ ਸਰੀਰਾਂ ਚੋਂ ਖੂਨ ਰਿਸ ਰਿਹਾ, ਔਰ ਉਹ ਖੂਨ ਧਰਤੀ ਦੇ ਉੱਤੇ ਖਿੰਡਿਆ ਹੋਇਆ।
ਅਰੁਣ ਬਰਣ ਕੀ ਚੂਨਰੀ ਅਵਨੀ ਜਨ ਤਾਰੇ।
ਸਾਰੀ ਧਰਤੀ ਖੂਨ ਨਾਲ ਲਾਲ ਹੋਈ ਪਈ ਆ, ਏਦਾਂ ਜਾਪਦਾ ਜਿਵੇਂ ਧਰਤੀ ਨੇ ਸੂਹੇ ਰੰਗ ਦੀ ਲਾਲ ਰੰਗ ਦੀ ਚੁੰਨੀ ਆਪਣੇ ਤੇ ਓਡੀ ਹੋਵੇ। ਲਾਲ ਹੀ ਰੰਗ, ਜਿਹੜੇ ਸੂਰਮੇ ਨੇ ਉਹ ਵੀ ਲਾਲ ਹੀ ਹੋਏ ਪਏ ਆ ਸੁਰਖ ਖੂਨ ਨਾਲ, ਲੱਥ ਪੱਥ ਨੇ, ਲਾਸ਼ਾਂ ਵੀ ਲੱਥ ਪੱਥ ਨੇ ਖੂਨ ਦੇ ਨਾਲ, ਧਰਤੀ ਸਾਰੀ ਖੂਨ ਨਾਲ ਲਿਬੜੀ ਹੋਈ। ਏਦਾਂ ਜਾਪਦਾ ਮਨ ਜਿਵੇਂ ਧਰਤੀ ਨੇ ਲਾਲ ਰੰਗ ਦੀ ਸੂਹੇ ਰੰਗ ਦੀ ਚੁੰਨੀ ਆਪਣੇ ਤੇ ਲਈ ਹੋਵੇ।
ਪੰਛੀ ਉੱਡ ਚੋਂ ਦਿਸ਼ਾ ਤੇ ਬਾਇਸ ਗ੍ਰਿਜ ਆਏ।
ਦਿਨ ਚੜਿਆ ਤੇ ਪੰਛੀ ਉੱਡਣ ਲੱਗ ਪਏ ਆਕਾਸ਼ ਵਿੱਚ, ਗਿੱਧਾ ਆ ਗਈਆਂ, ਕਾਂ ਆ ਗਏ, ਚਿੱਟੀਆਂ ਚੀਲਾਂ ਪਹੁੰਚ ਗਈਆਂ, ਇੱਲਾਂ ਪਹੁੰਚ ਗਈਆਂ ਸੂਰਮਿਆਂ ਦਾ ਮਾਸ ਭੱਖਣ ਵਾਸਤੇ।
ਕੰਕ ਆਦ ਆਮਿਕ ਪੱਖੀ ਪਰਮੇ ਸਮੁਦਾਏ।
ਜਿੰਨੇ ਮਾਸ ਖਾਣ ਵਾਲੇ ਪੰਛੀ ਨੇ, ਜਾਨਵਰ ਨੇ, ਗਿੱਦੜ ਨੇ, ਕੂਕਰ ਨੇ, ਉਹ ਸਾਰੇ ਰਣ ਭੂਮੀ ਚ ਆ ਪਹੁੰਚੇ ਨੇ, ਸੂਰਮਿਆਂ ਦਾ ਘੋੜਿਆਂ ਦਾ ਮਾਸ ਤੋੜ ਤੋੜ ਕੇ ਖਾ ਰਹੇ ਹਨ।
ਜੰਬੁਕ ਤ੍ਰਿਪਤ ਪੁਕਾਰ ਤੇ ਖਾਇਓ ਮਨ ਪਾਇਓ।
ਜਿਹੜੇ ਗਿੱਦੜ ਨੇ ਉਹ ਰਾਤ ਸਾਰੀ ਹੋ ਗਈ ਆ ਉਹਨਾਂ ਨੂੰ ਮਾਸ ਖਾਂਦਿਆਂ ਖਾਂਦਿਆਂ, ਇੰਨੇ ਰੱਜ ਗਏ ਨੇ ਕਿ ਰੱਜ ਕੇ ਰੂੜਾਂ ਕੱਢਦੇ ਐ, ਉੱਚੀ ਉੱਚੀ ਆਵਾਜ਼ ਦੇ ਵਿੱਚ ਕੂਕਦੇ ਨੇ ਗਿੱਦੜ, ਉਹਦੇ ਨਾਲ ਬਹੁਤ ਭਿਆਨਕ ਮੰਜਰ ਬਣਿਆ ਹੋਇਆ।
ਮਨੋ ਅਸੀਸਾਂ ਦੇਤ ਗੁਰ ਲਖ ਹਮੇ ਤ੍ਰਿਪਤਾਇਓ।
ਕਹਿੰਦੇ ਗਿੱਧਾਂ ਬੋਲਦੀਆਂ ਨੇ, ਗਿੱਦੜ ਉੱਚੀ ਉੱਚੀ ਆਵਾਜ਼ ਚ ਬੋਲਦੇ ਐ, ਮਨੋ ਇਹ ਸਾਰੇ ਪਸ਼ੂ ਪੰਛੀ ਅਸੀਸਾਂ ਦੇ ਰਹੇ ਹੋਣ, ਗੁਰੂ ਹਰਗੋਬਿੰਦ ਸਾਹਿਬ ਜੁਗਾਂ ਤਾਈ ਜੀਓ, ਤੁਸੀਂ ਸਾਨੂੰ ਰਜਾਇਆ, ਸਾਨੂੰ ਤ੍ਰਿਪਤ ਕੀਤਾ ਹੈ। ਮਾਨੋ ਜਿਵੇਂ ਜਾਨਵਰ ਤੇ ਪਸ਼ੂ ਪੰਛੀ ਅਸੀਸਾਂ ਦੇ ਰਹੇ ਹੁਣ ਬੋਲ ਕੇ, ਮਹਾਰਾਜ ਆਪ ਜੀ ਜੁਗਾਂ ਤਾਈ ਜੀਵੋ, ਸਾਨੂੰ ਖਾਣ ਵਾਸਤੇ ਇਹ ਭੋਜਨ ਦਿੱਤਾ, ਇਹ ਮਾਸ ਦਿੱਤਾ, ਅਸੀਂ ਰੱਜ ਗਏ ਆ, ਤ੍ਰਿਪਤ ਹੋ ਗਏ ਆ।
ਲੱਲਾ ਬੇਗ ਬਿਸਮਿਓ ਪਿਖਤ ਚੋਂ ਦਿਸ਼ ਪੈ ਮਾਨਾ।
ਜਦੋਂ ਲੱਲਾ ਬੇਗ ਨੇ ਮੈਦਾਨ ਵੇਖਿਆ ਨਾ ਅੱਗੇ ਆ ਕੇ, ਇੱਕ ਬੇਰੀ ਤਾਂ ਗਛੀ ਪੈ ਗਈ ਇਹਨੂੰ, ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ, ਚਾਰੇ ਪਾਸੇ ਨਿਗਾਹ ਮਾਰ ਕੇ ਵੇਖਦਾ ਲਾਸ਼ਾਂ ਹੀ ਲਾਸ਼ਾਂ ਢੇਰ ਹੀ ਢੇਰ, ਵੇਖ ਕੇ ਦੰਗ ਹੋ ਗਿਆ, ਹੈਰਾਨ ਹੋ ਗਿਆ ਕਿ ਜੰਗ ਤਾਂ ਬੜੇ ਲੜੇ ਨੇ ਅੱਜ ਤਾਈ, ਪਰ ਏਦਾਂ ਦਾ ਜੰਗ ਕਦੇ ਨੀ ਪਹਿਲਾਂ ਵੇਖਿਆ, ਏਦਾਂ ਦੀ ਲੜਾਈ ਨੀ ਕਦੇ ਵੇਖੀ ਕਿ ਪਲਾਂ ਵਿੱਚ ਏਡੀ ਵੱਡੀ ਫੌਜ ਰਣ ਭੂਮੀ ਚ ਮਾਰੀ ਗਈ ਹੋਵੇ।
ਯਾ ਖੁਦਾਏ ਇਹ ਕਿਆ ਪਇਓ ਕਿਮ ਲਸ਼ਕਰ ਹਾਨਾ।
ਲੱਲਾ ਬੇਗ ਦੇ ਹਿਰਦੇ ਚੋਂ ਮਾਨੋ ਜਿਵੇਂ ਧਾਰ ਨਿਕਲੀ ਹੋਵੇ, ਕਹਿੰਦਾ ਯਾ ਖੁਦਾ ਇਹ ਕਿਵੇਂ ਹੋ ਗਿਆ ਸਭ ਕੁਝ, ਏਦਾਂ ਬੋਲਿਆ, ਕਹਿੰਦਾ ਯਾ ਖੁਦਾ ਇਹ ਕਿਵੇਂ ਸਾਰਾ ਲਸ਼ਕਰ ਮਾਰਿਆ ਗਿਆ।
ਛੁੱਟ ਸ਼ਲਕ ਬਡ ਰੂਰ ਪਾ ਥਿਰ ਜੋਦ ਲਰੰਤਾ।
ਕਹਿੰਦੇ ਲੜਾਈ ਤਾਂ ਰਾਤ ਨੂੰ ਹੁੰਦੀ ਸੀ, ਆਵਾਜ਼ ਤਾਂ ਆਉਂਦੀ ਸੀ, ਪਰ ਏਦਾਂ ਇੰਨੀ ਲੜਾਈ ਹੋਈ ਹੋਵੇ ਕਿ ਇੰਨੀ ਫੌਜ ਮਾਰੀ ਗਈ ਰਣ ਭੂਮੀ ਚ, ਇਹ ਕਿਵੇਂ ਹੋ ਗਿਆ ਸਭ ਕੁਝ, ਇਹ ਸੋਚਦਾ ਲੱਲਾ ਬੇਗ ਹੈਰਾਨ ਹੋ ਰਿਹਾ, ਦੰਗ ਹੋ ਰਿਹਾ। ਉਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਯੋਧੇ ਭਾਈ ਜੋਧ ਸ਼ਾਹ ਜੀ, ਉਹ ਮਾੜੀ ਕਿਉਂਕਿ ਹਾਲੇ ਥੋੜੀ ਬਹੁਤੀ ਲੜਾਈ ਚੱਲ ਰਹੀ ਹੈ, ਭਾਈ ਜੋਧ ਸ਼ਾਹ ਜੀ ਔਰ ਉਹਨਾਂ ਦੇ ਸੂਰਮੇ ਗੋਲੀਆਂ ਦਾਗ ਰਹੇ ਨੇ।
ਤੁਰਕਾਨੀ ਸੈਨਾ ਕਨੀ ਆਈ ਦ੍ਰਿਸ਼ਟੰਤਾ।
ਜੋਧ ਸ਼ਾਹ ਨੇ ਵੇਖਿਆ ਕਿ ਜਿਹੜੀ ਤੁਰਕਾਂ ਦੀ ਫੌਜ ਰਹਿ ਗਈ ਹੈ ਹੁਣ ਉਹ ਵੀ ਚੜ ਕੇ ਆ ਗਈ, ਕਿਉਂਕਿ ਲੱਲਾ ਬੇਗ ਨੇ ਸਾਰੀ ਫੌਜ ਪ੍ਰੇਰੀ ਹੈ ਤੇ 10,000 ਬੰਦਾ ਪ੍ਰੇਰ ਕੇ ਹੁਣ ਲੈ ਕੇ ਚੜ ਕੇ ਆਇਆ। ਭਾਈ ਜੋਧ ਸ਼ਾਹ ਦੀ ਨਿਗਾਹ ਪੈ ਗਈ ਵੀ ਹੁਣ ਦੁਸ਼ਮਣ ਆ ਗਿਆ ਨੇੜੇ ਸਾਡੇ।
ਸ਼ਸਤਰ ਬਸਤਰ ਬੋ ਮੋਲ ਕੇ या थकत बडेरे
देखिया के जेडे ए जरनैल आउंदे आ लगदा ए जरनैल ने इस फौज दे क्योंकि इना दे शस्त्र बस्त्र बड़े कीमती ने पर इना दे घोड़े थके हुए ने
दिपत बिभूखन जिनों के बौ कंचन केरे
लल्ला बेग कंबर बेग शमश बेग काबल बेग कहिंदे बड़े बड़े कीमती कपड़े पाए ने सोने दे गहनियां नाल लदे हुए ने पता लगदा के जरनैल हन
इक सौर दोरे हो गए हो गुर टिग सुध दीनी
दुश्मन दी फौज आउंदी वेख के भाई जोध शाह ने सुनिया भेजिया छेवें पातशाह नूं पिछे एक घोड़ सवार घोड़ा दौड़ा के खबर देने लई धन गुरु हरगोबिंद साहब जी दे पास आया
महाराज तुरकान की सेना बड़ चीनी
कहन लगा महाराज जी तुरकां दी बड़ी बड़ी भारी सेना जड़ी रह गई है ओ सारी रही हुई फौज नू नाल लै के उना दे जरनैल आ रहे ने
सब उमड़ी रिस बौकरी रन खेत मजारा
महाराज हुण सारी फौज जड़ी तुरकां दी आ उमड़ के आ गई बड़े गुस्से विच बड़े रोह विच कचीचियां वटदे उत्साह नाल आ रहे ने
लरत जोध जाती मलक उत्साह उदारा
अगे भाई जोध शाह ते भाई जाती मलक जी लड़ रहे ने बड़े उत्साह नाल उना ने वैरियां नू रोकण वास्ते अगे जंग छेड़िया होया
बाकी राए न तुरके अब जीवत सब आए
महाराज हुण तुरक जेड़े रह गए ने सारे आ गए ने जूंदे बाकी हुण इना दे पिछे कोई दूजा नहीं रहा
मरे परे बो कोस लग अस पट समुदाए
महाराज कई कुआं तक दुश्मना दी फौज मरी पई है उना दे घोड़े रण भूमि च डिगे हुए ने
अब प्रकाश पा दिखते एते किन मारे
महाराज हुण लो आईया ते उना नू भी पता लगा के साड़ी इन्नी फौज किन्ने मार दित्ती महाराज असी तो आप हैरान हो रहे हैं वेख के एडी वड्डी फौज किन्ने मार दित्ती असी तो इन्ने मारे नहीं रात नू एडी वड्डी फौज रात नू किन्ने मार दित्ती महाराज असी हैरान हो रहे हैं वेख वेख के
परे तुरंग पर तुरंग बो तर पर तर डारे
घोड़िया ते घोड़े डिगे पए धड़ा ते धड़ डिगे पए ने
तबल नगारे गन बजे होयो पट पेरा
पातशाह हुण रहिंद खूंद जिन्नी सी तुरकां दी आ गई है नगारे बज पए ने हुण एक वेरी अखीरला हल्ला होना भयानक ते कमासान जंग होना है
पई प्रभात प्रकाश में रिसकीन कनेरा
दिन चढ़ गया ते दिन दी लो विच बड़े रोस विच रिसे हुए खिजे हुए चढ़ के आए ने दुश्मन
सुन सगरी सुध सत गुरु अस चढ़े सोहेले
गुरु हरगोबिंद साहब ने जदों सुध सुनी भी आ गई आ दुश्मना दी फौज गुरुदेव ने उसे वेले छाल मारी अपने सुहेले घोड़े उत्ते गुरुदेव जी सवार होए ने
चोब परी रण जीत पर पटिया युद्ध लेले
पातशाह जदों अपने सुहेले घोड़े ते सवार होए ते गुरुदेव दे नगारची ने नगारे ते दोरियां चोबां मारियां ने संग सुख सिखां नू योधियां नू उत्साह देण वास्ते के हुण गुरु हरगोबिंद साहब आप रण भूमि वल चढ़े हन
छेर तुरंगम को चले ने बिलम लगाई
पातशाह ने घोड़ा छेड़िया ते छेड़ के अगे नू वधे हन देरी नहीं लाई जिधरों दुश्मना दी फौज मारो मार कर दी आ रही सी उस पासे महाराज जी घोड़ा लेके वधे हन
आए तेरे टिग जोध के जय मचत लड़ाई
कहिंदे जिथे भाई जोध शाह जी भाई जाती मलक जी लड़ रहे सन उस जगह ते गुरु हरगोबिंद साहब जी भी पहुंच गए इना दोना जरनैलों दे कोल आके महाराज जी ने अपना घोड़ा रोकिया है
दूत हसन खां सत गुरु निज निकट बुलायो
महाराज जी ने जड़ा हसन खां सी ना पिछे आप जी ने सुनिया दुश्मन दे दल विचों पहला गुरु साहब दा जसू गुरु साहब लई जसूसी करन आया सी महाराज जी ने फिर इनू अपने कोल ही शरण च रख लिया ओ हसन खां भेती सी दुश्मन दे सारे दल दा भी केड़ा जरनैल कौन है वह पछाणदा सी सारियां नू गुरदेव ने हुक्म करके हसन खान नू अपने कोल बुलाया
लला बेग को कहां है ਜੋ ਚੜ ਕਰ ਆਇਓ।
ਮਹਾਰਾਜ ਜੀ ਪੁੱਛਦੇ ਹਸਨ ਖਾਂ ਦੱਸੋ ਜਿਹੜਾ ਸਾਹਮਣੇ ਦਲ ਆਉਂਦਾ ਤੁਰਕਾਂ ਦਾ ਉਹਨਾਂ ਵਿੱਚੋਂ ਲੱਲਾ ਬੇਗ ਕਿਹੜਾ ਕਿਹੜਾ ਜਰਨੈਲ ਹੈ ਇਹਨਾਂ ਦਾ ਲੱਲਾ ਬੇਗ ਉਹਦੇ ਬਾਰੇ ਸਾਨੂੰ ਦੱਸ।
ਸੁਨਤ ਨਿਆਰੇ ਸਕਲ ਤਿੰਨ ਜੋ ਚਿੰਨ ਮਹਾਨੇ।
ਹਸਨ ਖਾਂ ਨੇ ਨਿਗਾਹ ਮਾਰੀ ਦੂਰੋਂ, ਹਾਲੇ ਕਾਫੀ ਦੂਰੀ ਤੇ ਸੀ ਪਰ ਥੋੜਾ ਬਹੁਤਾ ਉਹਨੂੰ ਚਿੰਨਾਂ ਦਾ ਪਤਾ ਸੀ। ਉਹਨੇ ਸਾਰਿਆਂ ਨੂੰ ਵੇਖਿਆ ਤੇ ਪਛਾਣਿਆ।
ਬਰਨ ਬਰਨ ਕੀ ਬੈਰ ਖਾ ਨਿਜ ਨਿਜ ਅਗਵਾਨੋ।
ਕਿਉਂਕਿ ਜਿੰਨੇ ਜਰਨੈਲ ਸੀ ਉਹਨਾਂ ਦੇ ਦਸਤਿਆਂ ਦੀਆਂ ਜਿਹੜੀਆਂ ਬੈਰਕਾਂ ਹੁੰਦੀਆਂ, ਬੈਰਕਾਂ ਕਹਿੰਦੇ ਆ ਨਿਸ਼ਾਨਾਂ ਨੂੰ, ਉਹਨਾਂ ਦੇ ਨਿਸ਼ਾਨ ਸਭ ਦੇ ਵੱਖੋ ਵੱਖਰੇ ਰੰਗਾਂ ਦੇ, ਉਹ ਪਛਾਣ ਵਾਸਤੇ ਹੁੰਦੇ ਸੀ। ਜਿਵੇਂ ਅੱਜ ਕੱਲ੍ਹ ਵੀ ਰੈਜੀਮੈਂਟਾਂ ਹੁੰਦੀਆਂ, ਰੈਜੀਮੈਂਟਾਂ ਦੇ ਸਾਰਿਆਂ ਦੇ ਆਪੋ ਆਪਣੇ ਨਿਸ਼ਾਨ ਹੁੰਦੇ ਆ। ਉਹ ਜਿੰਨੀਆਂ ਉਹਨਾਂ ਦੀਆਂ ਵੱਖੋ ਵੱਖਰੇ ਦਸਤੇ ਸੀ, ਮਿਸਲਾਂ ਸੀ, ਉਹਨਾਂ ਦੇ ਨਿਸ਼ਾਨ ਸੀ ਨਾਲ ਵੱਖੋ ਵੱਖਰੇ। ਤੂੰ ਇਹ ਪਛਾਣਦਾ ਸੀ ਵੀ ਇਹ ਨਿਸ਼ਾਨ ਬੈਰਮ ਉਹਦਾ ਹੈ, ਕਾਬਲ ਬੇਗ ਦਾ, ਇਹ ਹਸਨ ਖਾਂ ਇਹਦਾ, ਸ਼ਮਸ਼ ਬੇਗ ਦਾ ਹੈ।
ਬਰਨ ਬਰਨ ਕੀ ਬੈਰ ਖਾ ਨਿਜ ਨਿਜ ਅਗਵਾਨੀ।
ਕਹਿੰਦੇ ਸਾਰਿਆਂ ਦੇ ਮੂਹਰੇ ਰੰਗ ਬਿਰੰਗੀਆਂ ਬੈਰਖਾਂ ਨਜ਼ਰ ਆਉਂਦੀਆਂ ਹਨ।
ਕਹਿਣ ਲੱਗੇ ਉਹ ਸੁਣੀਏ ਪ੍ਰਭੂ ਉਪਰ ਪੁਸ਼ਤੀਨਾ।
ਇਹਨੇ ਪਛਾਣਿਆ ਲੱਲਾ ਬੇਗ ਨੂੰ। ਹਸਨ ਖਾਂ ਕਹਿੰਦਾ ਪ੍ਰਭੂ ਜੀ ਸੁਣੋ, ਉਹ ਜਿਹੜਾ ਸਾਹਮਣੇ ਆਉਂਦਾ ਨਾ ਬੰਦਾ ਘੋੜੇ ਤੇ ਬੈਠਾ, ਜਿਹਨੇ ਮੋਟੀ ਪੁਸ਼ਤੀਨ ਪਾਈ, ਪੁਸ਼ਤੀਨ ਕਹਿੰਦੇ ਨੇ ਚਮੜੇ ਦੀ ਬਣੀ ਹੋਈ ਇੱਕ ਪੁਸ਼ਤੀਨ ਹੁੰਦੀ, ਕੋਟ ਜਿਹਾ ਹੁੰਦਾ, ਕਹਿੰਦੇ ਉਹ ਜਿਹੜਾ ਸਾਹਮਣੇ ਮੋਟੀ ਜੀ ਪੁਸ਼ਤੀਨ ਪਾ ਕੇ ਆ ਰਿਹਾ।
ਸਿਰ ਪਰ ਕੰਚਨ ਖੋਦ ਜੇ ਦਮਕੇ ਦੁੱਤੀ ਪੀਨਾ।
ਮਹਾਰਾਜ ਉਹ ਜਿਹਨੇ ਸਿਰ ਦੇ ਉੱਤੇ ਸੋਨੇ ਦਾ ਟੋਪ ਪਾਇਆ ਹੋਇਆ, ਜਿਹੜਾ ਟੋਪ ਪਾਇਆ ਸੀ ਨਾ ਲੱਲਾ ਬੇਗ ਨੇ, ਉਹ ਸੋਨੇ ਦਾ ਸੀ, ਸੁਨਹਿਰੀ ਸੀ। ਕਹਿੰਦਾ ਜੀ ਉਹ ਜਿਹੜਾ ਸੋਨੇ ਦਾ ਟੋਪ ਹੈ ਇਹਦੇ ਸਿਰ ਤੇ ਚਮਕ ਰਿਹਾ।
ਜ਼ਰੀ ਬਸਤਰ ਕੀ ਕੁਛ ਬੜੀ ਜੈ ਦੀਪਤ ਪਤਾਕਾ।
ਮਹਾਰਾਜ ਉਹਦੇ ਨਾਲ ਜਿਹੜਾ ਉਹ ਨਿਸ਼ਾਨ ਦਿਸਦਾ ਨਾ ਜਰੀਦਾਰ ਜਿਹੜਾ ਚਮਕ ਰਿਹਾ, ਇਹ ਲੱਲਾ ਬੇਗ ਦਾ ਨਿਸ਼ਾਨ ਹੈ, ਉਹਦੀ ਫੌਜ ਇਹਦੇ ਨਾਲ ਆ ਰਹੀ ਹੈ।
ਸੁਰਖਾਂ ਬਲੀ ਬਿਲੰਦ ਹੈ ਬੱਡ ਬੇਗ ਸੁਜਾ ਕਾ।
ਅੱਛਾ ਉਹ ਜਿਹੜਾ ਘੋੜੇ ਵਾਲਾ ਨਾਲੇ ਨਿਸ਼ਾਨਾ ਨਿਸ਼ਾਨੀਆਂ ਦੱਸੀ ਜਾਂਦਾ, ਉਹ ਸੁਰਖੇ ਰੰਗ ਦਾ ਲਾਲ ਰੰਗ ਦਾ ਘੋੜਾ ਮਹਾਰਾਜ ਜਿਹਦੇ ਤੇ ਲੱਲਾ ਬੇਗ ਸਵਾਰ ਹੈ।
ਬਾਤ ਕਰਤ ਬੂਜਿਤ ਤੁਮੇ ਕਰ ਹਾਥੇ ਉਚੇਰਾ।
ਮਹਾਰਾਜ ਉਹ ਆਪਣੇ ਨਾਲ ਦੇ ਸਾਥੀਆਂ ਨਾਲ ਗੱਲਾਂ ਪਿਆ ਕਰਦਾ, ਹੱਥ ਚੁੱਕ ਚੁੱਕ ਕੇ ਤੁਹਾਡੇ ਬਾਰੇ ਪੁੱਛ ਰਿਹਾ, ਤੁਹਾਡੇ ਬਾਰੇ ਜਾਣਕਾਰੀ ਲੈ ਰਿਹਾ।
ਲੱਲਾ ਬੇਗ ਸੋ ਜਾਨੀਏ ਉਰ ਗਰਬ ਕਨੇਰਾ।
ਉਹ ਹੈ ਮਹਾਰਾਜ ਲੱਲਾ ਬੇਗ ਜਿਹੜਾ ਸੁਰਖੇ ਘੋੜੇ ਤੇ ਸਵਾਰ ਹੈ, ਜਿਹਦੇ ਸਿਰ ਦੇ ਉੱਤੇ ਸੋਨੇ ਦਾ ਟੋਪ ਹੈ, ਜਿਹਨੇ ਚਮੜੇ ਦੀ ਪੁਸ਼ਤੀਨ ਸਰੀਰ ਤੇ ਪਾਈ ਹੋਈ ਹੈ, ਜਿਹਦੇ ਸਾਹਮਣੇ ਜਰੀਦਾਰ ਰੰਗ ਦਾ ਕੀਮਤੀ ਨਿਸ਼ਾਨ ਝੂਲ ਰਿਹਾ, ਮਹਾਰਾਜ ਉਹ ਹੈ ਲੱਲਾ ਬੇਗ ਜਿਹੜਾ ਬੜਾ ਹੰਕਾਰਿਆ ਹੋਇਆ ਹੈ।
ਬਾਮ ਦਿਸ਼ਾ ਤਿਸ ਤੇ ਖਰੋ ਸੋ ਕੰਬਰ ਬੇਗਾ।
ਲੱਲਾ ਬੇਗ ਦੇ ਖੱਬੇ ਪਾਸੇ ਜਿਹੜਾ ਨਾਲ ਖੜਾ ਘੋੜੇ ਤੇ ਮਹਾਰਾਜ ਉਹਦਾ ਨਾਮ ਹੈ ਕੰਬਰ ਬੇਗ। ਕੱਲੇ ਕੱਲੇ ਬਾਰੇ ਦੱਸਣ ਲੱਗਾ ਹਸਨ ਖਾਂ। ਮਹਾਰਾਜ ਉਹ ਲੱਲਾ ਬੇਗ ਦੇ ਖੱਬੇ ਬੰਨੇ ਜਿਹੜਾ ਬੰਦਾ ਖੜਾ ਘੋੜੇ ਤੇ ਉਹਦਾ ਨਾਮ ਕੰਬਰ ਬੇਗ ਹੈ।
ਤੁਰਕੀ ਤੁਰੰਗ ਕੁਮੈਤ ਬੋ ਚਲੇ ਸੁਬੇਗਾ।
ਮਹਾਰਾਜ ਇਹ ਕੁਮੈਤ ਰੰਗ ਦੇ ਘੋੜੇ ਤੇ ਜਿਹੜਾ ਬੰਦਾ ਸਵਾਰ ਹੈ ਬੜਾ ਤੇਜ ਚੱਲਣ ਵਾਲਾ ਘੋੜਾ ਹੈ।
ਭਰਾਤਾ ਇਸ ਕੋ ਅਲਪ ਬੜ ਬੀਰ ਕਹਾਵੇ।
ਇਹਦਾ ਨਾਮ ਕੰਬਰ ਬੇਗ ਹੈ ਤੇ ਲੱਲਾ ਬੇਗ ਦਾ ਛੋਟਾ ਭਰਾ ਹੈ। ਮਹਾਰਾਜ ਬੜਾ ਸੂਰਮਾ ਹੈ, ਇਹ ਕੰਬਰ ਬੇਗ ਬੜਾ ਦਲੇਰ ਹੈ, ਬੜਾ ਯੋਧਾ ਹੈ।
ਦਾਨਿਸ਼ਵੰਦ ਬਿਸਾ ਲਈ ਬਹੁ ਦਾਵ ਬਤਾਵੇ।
ਇਹ ਦਾਨਿਸ਼ਵੰਦ ਵੀ ਹੈ, ਸਿਆਣਾ ਵੀ ਹੈ, ਇਹਨੂੰ ਲੜਨ ਭਿੜਨ ਦੇ ਬੜੇ ਦਾਅ ਆਉਂਦੇ ਨੇ। ਇਹ ਲੱਲਾ ਬੇਗ ਨੂੰ ਜੁਗਤੀ ਦੱਸਦਾ ਲੜਨ ਦੀ ਵੀ ਕਿਵੇਂ ਲੜਾਈ ਕਰਨੀ ਹੈ।
ਵੇਖੋ ਦਾਇਨੀ ਦਿਸ਼ਾ ਮੈਂ ਸਬਜ਼ਾ ਬੱਡ ਘੋੜਾ।
ਮਹਾਰਾਜ ਜਿਹੜਾ ਲੱਲਾ ਬੇਗ ਦੇ ਸੱਜੇ ਪਾਸੇ ਸਬਜ਼ ਰੰਗ ਦੇ ਘੋੜੇ ਤੇ ਬੰਦਾ ਸਵਾਰ ਹੈ, ਉਹ ਦੱਸੀ ਜਾਂਦਾ ਵੀ ਖੱਬੇ ਬੰਨੇ ਕੰਬਰ ਬੇਗ ਆ, ਉਹਦਾ ਭਰਾ ਆ ਲੱਲਾ ਬੇਗ ਦਾ, ਤੇ ਲੱਲਾ ਬੇਗ ਦੇ ਸੱਜੇ ਬੰਨੇ ਮਹਾਰਾਜ ਉਹ ਜਿਹੜਾ ਸ਼ਬਜੇ ਜੇ ਰੰਗ ਦੇ ਘੋੜੇ ਤੇ ਸਵਾਰ ਹੈ।
ਨਾਮ ਕਾਬਲੀ ਬੇਗ ਇਸ ਰਾਖੇ ਬੜ ਜ਼ੋਰਾ।
ਮਹਾਰਾਜ ਇਹਦਾ ਨਾਮ ਹੈ ਕਾਬਲ ਬੇਗ। ਲੱਲਾ ਬੇਗ ਨੂੰ ਸਭ ਤੋਂ ਵੱਡਾ ਆਸਰਾ ਇਸ ਰਣ ਭੂਮੀ ਵਿੱਚ ਇਸ ਬੰਦੇ ਦਾ, ਲੱਲਾ ਬੇਗ ਲਈ ਸਭ ਤੋਂ ਵੱਡੀ ਟੇਕ, ਸਭ ਤੋਂ ਵੱਡੀ ਤੇਰੇ ਸਰਣ ਭੂਮੀ ਵਿੱਚ ਇਸ ਕਾਬਲ ਬੇਗ ਦੀ ਹੈ।
आयुद विद्या बोतई चिरकाल कमाई।
महाराज ए वर्गा शस्त्र विद्या वाला अभ्यासी कोई नहीं पूरे दल च। इन्हें कई कई घंटिया बद्धी शस्त्र विद्या का अभ्यास किया है।
करत पटे बाजी अधिक गन पिखी लड़ाई।
ए वर्गी तलवार बाजी नहीं कोई करदा। महाराज इन्हें बड़िया लड़ाइया लड़िया ने। एदा पहला जंग नहीं है, कई जंग इन्हें अपने जीवन विच पहला भी लड़े हैं।
लला बेग मातुल लगे नितरे इस तीरा।
महाराज लला बेग दा ए भाणजा है काबल बेग। लला बेग दा मामा लगदा है, उरे अपने मामे दे नाल ही रहिंदा है। लला बेग दे जिन्ने रण लड़े ने जंग लड़े ने इन्हां दे नाल ही रह के लड़दा है।
मलत रजत पण हाथ में बल अधिक शरीरा।
महाराज इस काबल बेग दे शरीर विच इन्ना बल है कि जदों हाथ विच रुपया फड़दा ते उदों अंगूठे नाल उत्ते हरफ मिटा के रख दिंदा। उत्ते जिहड़े अखर लिखे हुंदे ने मोहर ते उह अपने अंगूठे नाल मसल के मिटा दिंदा। इन्ना बल है इहदियां बाहवां विच।
इहो सनमुख जब लड़ेगो मारे समुदाई।
महाराज जदों सामने हो के लड़ेगा ए बहुतियां नूं मारेगा। ए सब तो वध नुकसान कर सकदा अपना। शमश बेग भेत दस रहा भी ये बड़ा दलेर है, बड़ा सूरमा है, ये अपना सब तो वध नुकसान कर सकता है।
हतो आप इस प्रथम ही ने सुपट खपाई।
महाराज मेरी बेनती ये है कि वो अपने बंदियां नू मारे, उदे तो पहला तुसी उन्हू मार दियो। क्योंकि जे काबल बेग मारिया गया ता समझ लो दुश्मना दी लक टुट जाएगी। ये ਇਦਾਂ ਸਮਝ ਲਓ ਵੀ ਅੱਧਾ ਦਲ ਖਤਮ ਹੋ ਗਿਆ ਕਾਬਲ ਬੇਗ ਦੇ ਮਰਨ ਨਾਲ ਹੀ। ਇਹਨੂੰ ਪਹਿਲਾਂ ਆਪ ਜੀ ਮਾਰ ਦਿਓ ਕਿ ਇਹ ਸਾਡੇ ਸੂਰਮਿਆਂ ਨੂੰ ਨਾ ਮਾਰ ਸਕੇ।
ਦੋਨੋ ਇਸ ਕਹਿ ਸੁਤ ਖਰੇ ਇੱਕ ਕਾਸਮ ਬੇਗਾ।
ਇਹਨੇ ਦੱਸਿਆ ਮਹਾਰਾਜ ਉਹ ਜਿਹੜੇ ਹੋਰ ਦੂਜੇ ਬੰਨੇ ਖੜੇ ਹੈ ਇਹ ਦੋਵੇਂ ਪੁੱਤਰ ਨੇ ਲੱਲਿਆ ਬੇਗ ਦੇ, ਇੱਕ ਦਾ ਨਾਮ ਕਾਸਮ ਬੇਗ ਹੈ।
ਸ਼ਮਸ ਬੇਗ ਸੁਤ ਦੂਸਰੋ ਜਿਸਕੇ ਕਰ ਤੇਗਾ।
ਦੂਸਰਾ ਪੁੱਤਰ ਉਹਦਾ ਸ਼ਮਸ਼ ਬੇਗ ਹੈ। ਮਹਾਰਾਜ ਉਹ ਜਿਹਨੇ ਤੇਗਾ ਫੜਿਆ ਹੋਇਆ ਨਾ ਉਹ ਸ਼ਮਸ਼ ਬੇਗ ਹੈ। ਇਹ ਲੱਲਾ ਬੇਗ ਦੇ ਦੋ ਪੁੱਤਰ ਨੇ।
ਪ੍ਰਥਮ ਗੋਲ ਕੋ ਬਾਂਧ ਕੇ ਇਹੋ ਚੈਤ ਲੜਾਈ।
ਇਹ ਦੋਵੇਂ ਭਰਾ ਅੱਗੇ ਆਏ ਨੇ ਤੇ ਇਹਨਾਂ ਨੇ ਪਹਿਲਾਂ ਆਪਣਾ ਪੂਰਾ ਚੁੰਗਲ ਜਿਹਾ ਬਣਾ ਕੇ ਲੜਾਈ ਕਰਨ ਦੀ ਵਿਉਂਤਬੰਦੀ ਕੀਤੀ ਹੋਈ ਹੈ।
ਪਰੇ ਆਨ ਮੁਖ ਕਾਲ ਕੇ ਕਿਉਂ ਹੂੰ ਨਾ ਬਚਾਈ।
ਕਾਲ ਦੇ ਮੂੰਹ ਚਾ ਕੇ ਪੈ ਗਏ ਨੇ। ਮਹਾਰਾਜ ਮੈਂ ਵੇਖ ਰਿਹਾ ਇਹਨਾਂ ਚੋਂ ਕਿਸੇ ਨੇ ਨਹੀਂ ਬਚਣਾ। ਉਹ ਦੱਸ ਰਿਹਾ ਕਹਿੰਦਾ ਸ਼ਮਸ਼ ਬੇਗ ਕਹਿੰਦਾ ਮਹਾਰਾਜ ਹਸਨ ਖਾਂ ਦੱਸ ਰਿਹਾ ਕਹਿੰਦਾ ਮੈਂ ਵੇਖ ਰਿਹਾ ਇਹਨਾਂ ਚੋਂ ਕੋਈ ਜਿਉਂਦਾ ਨਹੀਂ ਬਚੇਗਾ, ਸਭ ਕਾਲ ਦੇ ਮੂੰਹ ਚਾ ਰਹੇ ਨੇ।
ਸੁਣੋ ਗੁਰੂ ਜੀ ਦੂਰ ਲੱਗ ਨੈ ਦ੍ਰਿਸ਼ਟੀ ਆਵੇ।
ਮਹਾਰਾਜ ਬਾਕੀ ਦੂਰ ਤੱਕ ਹੋਰ ਵੀ ਜਰਨੈਲ ਖੜੇ ਨੇ ਲੱਲਾ ਬੇਗ ਦੇ, ਉਹ ਪੂਰੇ ਨਜ਼ਰ ਨਹੀਂ ਆਉਂਦੇ।
ਧਰ ਪਰ ਧਰ ਮਰ ਕਰ ਪਰੇ ਤਿੰਨ ਕੌਣ ਗਿਣਾਵੇ।
ਧਰਤੀ ਤੇ ਪਤਾ ਨੀ ਕਿਹੜੇ ਕਿਹੜੇ ਮਰ ਕੇ ਡਿੱਗੇ ਪਏ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ।
ਚੌਥੋ ਭਾਗ ਨ ਚਮੂ ਅਬ ਸਭ ਸੁਗਮ ਸੰਘਾਰੋ।
ਮਹਾਰਾਜ ਹੁਣ ਦੁਸ਼ਮਣਾਂ ਦੀ ਫੌਜ ਦਾ ਚੌਥਾ ਹਿੱਸਾ ਵੀ ਬਾਕੀ ਨੀ ਬਚਿਆ ਜਾਪਦਾ, ਇਸ ਕਰਕੇ ਹੁਣ ਇਹ ਤਾਂ ਸੌਖੇ ਹੀ ਤੁਸੀਂ ਮਾਰ ਦਿਓਗੇ।
ਤੁਮ ਆਗੇ ਕੋ ਅਰਨੈ ਮੈਂ ਭਲੋ ਵਿਚਾਰੋ।
ਮੈਂ ਇਸ ਗੱਲ ਦੀ ਭਲੀ ਪ੍ਰਕਾਰ ਨਾਲ ਵਿਚਾਰ ਕਰ ਲਈ ਹੈ ਕਿ ਤੁਹਾਡੇ ਅੱਗੇ ਹੁਣ ਇਹ ਨਹੀਂ ਅੜ ਸਕਦੇ, ਨਹੀਂ ਖਲੋ ਸਕਦੇ।
ਗਮਨੇ ਤੁਲ ਦਲ ਸ਼ੁਲ ਕੋ ਕਰ ਮਾਰੋ ਮਾਰੋ।
ਇਹ ਦੁਸ਼ਮਣਾਂ ਦਾ ਦਲ ਟਿੱਡੀ ਦਲ ਬਣ ਕੇ ਮਾਰੋ ਮਾਰ ਕਰਦਾ ਆ ਰਿਹਾ।
ਅਬ ਇਹ ਖਰੇ ਉਦਾਸ ਹੈ ਤੁਮ ਬਿਲਮ ਬਿਸਾਰੇ।
ਉਦਾਸੀ ਦੇ ਤਮ ਦੇ ਘੇਰੇ ਚ ਘਿਰੇ ਹੋਏ ਖੜੇ ਨੇ। ਮਹਾਰਾਜ ਤੁਸਾਂ ਬਿਨਾਂ ਦੇਰੀ ਤੋਂ ਇਹਨਾਂ ਨੂੰ ਹੁਣ ਰਣ ਭੂਮੀ ਚ ਮਾਰ ਮੁਕਾਓ।
ਸ਼੍ਰੀ ਸਤਿਗੁਰ ਬਿਕਸੇ ਸੁਨਤ ਕਰ ਤਨੁਖ ਸੰਭਾਰਾ।
ਹਸਨ ਖਾਂ ਦੇ ਕੋਲੋਂ ਲੱਲਾ ਬੇਗ ਬਾਰੇ ਪੁੱਛ ਕੇ ਨਾ ਮਹਾਰਾਜ ਜੀ ਹੱਸ ਪਏ, ਮੁਸਕੁਰਾਏ ਤੇ ਆਪਣੇ ਮੋਢੇ ਤੋਂ ਆਪਣਾ ਤਨਖ ਉਤਾਰਿਆ।
ਤੀਰ ਨਿਕਾਸਿਓ ਖਰ ਬਡੋ ਤੱਕ ਕਹਿ ਤਬ ਮਾਰਾ।
ਆਪਣੇ ਪੱਥੇ ਚੋਂ ਚਾਰ ਉਂਗਲ ਚੌੜਾ ਖਪਰਾ ਤੀਰ ਕੱਢਿਆ, ਕਮਾਨ ਦੀ ਤੰਦੀ ਤੇ ਚਾੜਿਆ, ਕੰਨਾਂ ਤੱਕ ਖਿੱਚ ਕੇ ਮਹਾਰਾਜ ਜੀ ਨੇ ਨਿਸ਼ਾਨਾ ਲਾਇਆ ਤੇ ਚਲਾਇਆ।
ਲੱਲਾ ਬੇਗ ਕੇ ਸੀਸ ਪਰ ਜੋ ਕੰਚਨ ਕੇਰਾ।
ਕਹਿੰਦੇ ਲੱਲਾ ਬੇਗ ਦੇ ਸਿਰ ਤੇ ਜਿਹੜਾ ਸੋਨੇ ਦਾ ਟੋਪ ਪਾਇਆ ਸੀ ਨਾ, ਮਹਾਰਾਜ ਜੀ ਨੇ ਉਹਦਾ ਨਿਸ਼ਾਨਾ ਲਾਇਆ। ਮਾਰਨ ਨੂੰ ਉਹਦੇ ਮੱਥੇ ਚ ਵੀ ਮਾਰ ਸਕਦੇ ਸੀ, ਪਰ ਪਾਤਸ਼ਾਹ ਨੇ ਵੰਗਾਰੇ ਬਿਨਾਂ ਨਹੀਂ ਸੀ ਮਾਰਨਾ, ਬਸ ਡਰਾਉਣਾ ਸੀ, ਹਾਲੇ ਦੱਸਣਾ ਸੀ। ਕਹਿੰਦੇ ਉਹਦੇ ਸਿਰ ਤੇ ਜਿਹੜਾ ਟੋਪ ਸੀ ਨਾ, ਉਹਦੇ ਵਿੱਚ ਨਿਸ਼ਾਨਾ ਲਾਇਆ, ਮਹਾਰਾਜ ਜੀ ਦਾ ਤੀਰ ਉਸ ਟੋਪ ਵਿੱਚ ਜਾ ਕੇ ਵੱਜਾ।
ਤੱਕ ਮਾਰਿਓ ਤਿਸ ਕੋ ਤਬੇ ਅਵਨੀ ਪਰ ਗੇਰਾ।
ਜਦੋਂ ਤੱਕ ਕੇ ਮਾਰਿਆ ਤੇ ਉਹਦੇ ਸਿਰ ਤੇ ਜਦੋਂ ਵੱਜਾ ਨਾ ਟੋਪ ਚ, ਇਕਦਮ ਤੜੰਮ ਦੇ ਕੇ ਬੜੀ ਭਿਆਨਕ ਆਵਾਜ਼ ਆਈ ਤੇ ਉਹਦਾ ਟੋਪ ਲੱਥ ਕੇ ਥੱਲੇ ਜ਼ਮੀਨ ਤੇ ਡਿੱਗ ਪਿਆ। ਲੱਲਾ ਬੇਗ ਸਿਰ ਤੋਂ ਨੰਗਾ ਹੋ ਗਿਆ।
ਇੱਕ ਘਰ ਬਿਸਮੇ ਹਲ ਚਲੇ ਇਤ ਉਤ ਕੋ ਹੋਏ।
ਵੇਖ ਕੇ ਹੈਰਾਨ ਹੋ ਗਏ, ਹਿਲ ਜੁਲ ਮੱਚ ਗਈ, ਇਕਦਮ ਇਧਰ ਉਧਰ ਹੋ ਗਏ। ਕਹਿੰਦੇ ਇੰਨੀ ਦੂਰ ਤੱਕ ਤੀਰਾਂ ਦੀ ਮਾਰ, ਹੈਰਾਨ ਹੋ ਗਏ, ਇੱਥੇ ਤੱਕ ਤਾਂ ਗੋਲੀ ਨਹੀਂ ਪਹੁੰਚਦੀ, ਤੀਰ ਕਿਵੇਂ ਪਹੁੰਚ ਗਿਆ? ਉਹ ਹੱਕੇ ਬੱਕੇ ਹੋ ਗਏ ਵੀ ਇੱਥੇ ਤੱਕ ਤੀਰ ਕਿਵੇਂ ਆ ਗਿਆ, ਕਿਉਂਕਿ ਕਾਫੀ ਦੂਰੀ ਤੇ ਖੜੇ ਸਨ। ਇਕਦਮ ਹਲਚਲ ਮੱਚ ਗਈ।
ਖਰ ਖਪਰਾ ਤਰਨੀ ਗੱਡਿਓ ਦੇਖੇ ਸਭ ਕੋਏ।
ਤਿੱਖਾ ਖਪਰਾ ਤੀਰ ਕਹਿੰਦੇ ਥੱਲੇ ਜ਼ਮੀਨ ਵਿੱਚ ਗੱਡਿਆ ਗਿਆ, ਨਾਲ ਜਦੋਂ ਉਹ ਟੋਪ ਲੈ ਕੇ ਥੱਲੇ ਡਿੱਗਾ ਨਾਲ ਤੀਰ ਧਰਤੀ ਚ ਗੱਡਿਆ ਗਿਆ। ਇਹ ਕੱਢ ਕੇ ਨਾ ਤੀਰ ਵੇਖਦੇ, ਕਹਿੰਦੇ ਇਹੋ ਜਿਹੇ ਤੀਰ ਵੀ ਚੱਲਦੇ ਹੁੰਦੇ? ਚਾਰ ਉਂਗਲ ਚੌੜਾ ਖਪਰਾ ਤੀਰ ਪਹਿਲੀ ਵਾਰੀ ਵੇਖਿਆ ਸੀ ਇਹਨਾਂ ਨੇ, ਹੈਰਾਨ ਹੋ ਗਏ, ਦੰਗ ਹੋ ਗਏ। ਕਹਿੰਦੇ ਸ਼ੁਕਰ ਹੈ ਅੱਲਾ ਦਾ ਮੱਥੇ ਚ ਨਹੀਂ ਵੱਜਾ। ਇਹ ਨਹੀਂ ਪਤਾ ਵੀ ਸਾਹਿਬ ਨੇ ਮਾਰਿਆ ਨਹੀਂ ਹੈ, ਜੇ ਮਾਰਦੇ ਤਾਂ ਮੱਥੇ ਚੋਂ ਪਾਰ ਵੱਜ ਕੇ ਗਿੱਚੀ ਚੋਂ ਨਿਕਲ ਜਾਂਦਾ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਪਮਾ ਦੁਸ਼ਮਣ ਦੇ ਮੁੱਖੋਂ ਵੀ ਹੋ ਰਹੀ ਹੈ ਕਿ ਏਦਾਂ ਦੇ ਤੀਰ ਵੀ ਕੋਈ ਰਣ ਭੂਮੀ ਚ ਚਲਾ ਸਕਦਾ। ਉਹ ਹੈਰਾਨ ਹੋ ਰਹੇ ਨੇ, ਗਰੀਬ ਨਵਾਜ ਪਾਤਸ਼ਾਹ ਜਿਵੇਂ ਜੰਗ ਲੜ ਰਹੇ ਨੇ ਦਿਨ ਦੇ ਸਮੇਂ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ